सच चकर चहन यार बरन जात अर पात नहन जेह रूप रंग अर रेख पेख को कह न सकत केह अचल मूरत अनपौ प्रकाश अमित तोज कह जाय कोट इंद्र इंद्राण सहे सहाण गण जाय त्रिपवन महीप सुर नर असुर नेत नेत बन तृण कहत त्वय सर्व नाम कथय कवन कर्म नाम बरनत सुमत सच टेक तू मेरे सतगुर पूरे देख तुम्हारा दर्शनो मेरा मन तीरे अब रखो दास पाट की लाज जैसी राखी लाज भगत प्रहलाद की हर नाख सुफारे कर आज फुन द्रौपदी लाज रखी हर प्रभ जी शीनत वस्त्र दीन बहु साज सुदम्मा अपदा ते राखेया गन का पड़त पूरे देह काज श्री सतगुर सुप्रसन्न कल जुग होए रखो दास पाठ की लाज जैसा सतगुर सुनींदा तैसो ही मैं डीठ बिछड़िया मेले प्रभु हर दरगह का बासीठ हर नामो मंत्र दृढ़ाएंदा कटे हों मैं रोग नानक सतगुर तिना मिलाया जिन्ना तुरे पया संजोग गुरपूरा जिन सिमरिया सेई पै निहाल नानक नाम आराधना कारज आवै रास कहां बुद्ध प्रभ तुच्छ हमारी वर्ण सकै महिमा जो तिहारी हम न सकत कर सिफत तुम्हारी आप लेहो तुम कथा सुधारी कहां लगे हो कीट बखाना महिमा तोर तू ही प्रभ जाना पिता जन्म जिम पूत ना पावे कहां तवन का भेद बतावे सदा सुख मन वसै दुख संसार खोवे, गुर नव निद दरिया, जन्म हम कालख धोवे, सुकहु टल गुर सेविया, अहनस सहज सुभाए, दर्शन परसे गुरु कै, जन्म मरण दुख जाए, दर्शन परसे गुरु कै, जन्म मरण दुख जाए।
श्री वाहे गुरु साहेब जी, मंगर माहे सुहंदिया, हर पिर सांग बैठड़िया, तिनके शोभा क्या गणे, जे साहेब मिलड़िया, मंगहर माहे सुहंदिया, हर पिर सांग बैठड़िया, तिनके शोभा क्या गणे, जे साहेब मिलड़िया, तन मान मौलिया राम सेऊ, संग साध सहलड़िया, साध जना ते बाहरे, से रहन इकलड़िया, तेना दुख ना कबहूँ उतरा, से जम का वास पड़िया, जिने रावया प्रभ अपना, से दिशान नित खड़िया, रतन जवे हर लाल हर, कंठ तिना जड़िया, नानक बांछा थोड़ते न, प्रभ शरणे दार पड़िया, मंगहर प्रभ आराधना, बहुड़ ना जन्मड़िया, नानक बांछा थोड़ते न, प्रभ शरणे दार पड़िया, मंगहर प्रभ आराधना, बहुड़ ना जन्मड़िया।
वाहेगुरु जी की फतेह। सच्चे पातशाह दीन दुनिया दे मालिक, वालिए दो जहान, शब्दा अवतार, जागदी जोत, गुरता गद्दी विराजमान, तन साहिब श्री गुरु ग्रंथ साहिब जी महाराज, सतगुरु जी की कृपा सदका आप जी अपने सवासा नूं सतसंगत विच बैठ करके सफल कर रहे हो। ਜ਼ਿੰਦਗੀ ਦੀਆਂ ਘੜੀਆਂ ਦਾ ਆਪ ਜੀ ਲਾਹਾ ਪ੍ਰਾਪਤ ਕਰ ਰਹੇ ਹੋ। ਇੱਕ ਤਾਂ ਮਹਾਨ ਸਤਸੰਗਤ ਹੈ, ਦੂਸਰਾ ਸਤਿਗੁਰੂ ਜੀ ਦੇ ਐਸੇ ਪਵਿੱਤਰ ਅਸਥਾਨ 'ਤੇ ਜਿਸ ਦੇ ਕਿ ਦਰਸ਼ਨ ਦੀਦਾਰ ਕਰਦਿਆਂ ਹੀ ਪਾਪੀ ਮਨਾਂ ਦੇ ਅੰਦਰ ਵੀ ਸੁੱਖ ਪ੍ਰਾਪਤ ਹੋ ਜਾਂਦਾ ਹੈ। ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ ਵਿਖੇ ਆਪ ਜੀ ਨੂੰ ਸਤਸੰਗਤ ਦੀਆਂ ਕੜੀਆਂ ਦਾ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ। ਅੱਜ ਮੱਘਰ ਦੀ ਸੰਗਰਾਂਦ ਦਾ ਦਿਹਾੜਾ ਹੈ। ਕੱਲ੍ਹ ਰੋਜ਼ ਸਿੱਖ ਧਰਮ ਦੇ ਬਾਨੀ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਲੰਘਿਆ। ਸੰਗਤਾਂ ਵਿੱਚ ਠਾਠਾਂ ਮਾਰਦਾ ਹੋਇਆ ਉਤਸ਼ਾਹ, ਹਜ਼ੂਰੀ ਸਿੰਘਾਂ ਨੇ ਬੜੇ ਪਿਆਰ ਨਾਲ ਬੜੇ ਉਤਸ਼ਾਹ ਨਾਲ ਰਾਤ ਤੋਂ ਹੀ ਤਿਆਰੀਆਂ ਕੀਤੀਆਂ। ਤਖ਼ਤ ਸਾਹਿਬ ਜੀ ਨੂੰ ਸਜਾਇਆ ਗਿਆ, ਲੰਗਰਾਂ ਦੀ ਬੜੇ ਭਾਵਨਾ ਨਾਲ ਸੇਵਾ ਕੀਤੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਕਰਨ ਦੇ। ਅਸੀਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦੇ ਹਾਂ, ਬਲਹਾਰ ਜਾਂਦੇ ਹਾਂ, ਜਿਹੜੇ ਸ਼ਰਧਾ ਨਾਲ ਸਤਿਗੁਰਾਂ ਜੀ ਦੇ ਪੁਰਬ ਮਨਾਉਂਦੇ ਆ। ਅਤੇ ਪੁਰਬਾਂ ਦੇ ਮਨਾਉਣ ਲਈ ਆਪਣੀ ਨੇਕ ਕਮਾਈ ਵਿੱਚੋਂ ਦਸਵਾਂ ਦਸਵੰਧ ਕੱਢ ਕੇ ਦਿੰਦੇ ਆ, ਫਿਰ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਆ। ਉਹਨਾਂ ਗੁਰਸਿੱਖਾਂ ਤੋਂ ਅਸੀਂ ਬਲਹਾਰ ਅਤੇ ਕੁਰਬਾਨ ਜਾਂਦੇ ਹਾਂ। ਬਹੁਤ ਉਤਸ਼ਾਹ ਪੂਰਵਕ ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰੂ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਮਨਾਇਆ ਗਿਆ। ਅੱਜ ਇਹ ਮੱਘਰ ਦੀ ਸੰਗਰਾਂਦ ਦਾ ਦਿਹਾੜਾ ਹੋਣ ਕਰਕੇ ਆਪ ਜੀ ਨੇ ਜੋ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਮਾਜ ਰਾਗ ਵਿੱਚ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਬਾਰਾਂਵਾਂ ਨਾਮੇ ਬਾਣੀ ਵਿੱਚੋਂ ਇਹ ਮੱਘਰ ਦੇ ਮਹੀਨੇ ਦਾ ਉਪਦੇਸ਼ ਹੈ। ਸਤਿਗੁਰੂ ਜੀ ਇਸ ਨੂੰ ਮੰਗਹਿਰ ਲਿਖਦੇ ਹੈ, ਜਿਵੇਂ ਆਪਾਂ ਫੱਗਣ ਕਹਿੰਦੇ ਹਾਂ ਅਤੇ ਸਤਿਗੁਰੂ ਜੀ ਨੇ ਫਲਗੁਣ ਕਿਹਾ ਹੈ। ਆਪਾਂ ਚੇਤਰ ਕਹਿੰਦੇ ਹਾਂ ਅਤੇ ਸਤਿਗੁਰੂ ਜੀ ਨੇ ਚੇਤ ਕਿਹਾ ਹੈ। ਇਹ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਬੋਲੀ ਦੇ ਹਿਸਾਬ ਨਾਲ ਸ਼ਬਦ ਵਿਗੜ ਜਾਂਦੇ ਹੈ, ਪਰ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਇਹਨਾਂ ਦਾ ਸ਼ੁੱਧ ਸਰੂਪ ਕਥਨ ਕੀਤਾ ਹੈ। ਇਹ ਪਵਿੱਤਰ ਬਾਣੀ ਸਤਿਗੁਰੂ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਨਜ਼ਦੀਕ ਜੋ ਮੰਜੀ ਸਾਹਿਬ ਦੀਵਾਨ ਹਾਲ ਹੈ, ਉਸ ਦੇ ਅੰਦਰ ਸਾਧ ਸੰਗਤ ਜੀ ਇੱਕ ਥੜਾ ਸਾਹਿਬ ਬਣਿਆ ਹੋਇਆ ਹੈ। ਉਸ ਪਵਿੱਤਰ ਸੜਾ ਸਾਹਿਬ ਦੇ ਉੱਪਰ ਸਤਿਗੁਰੂ ਜੀ ਨੇ ਮਾਜ ਰਾਗ ਦੇ ਵਿੱਚ ਬਾਰਾਂਵਾਂ ਨਾਮੇ ਪਵਿੱਤਰ ਬਾਣੀ ਦਾ ਉਚਾਰਨ ਕੀਤਾ। ਸੱਚੇ ਪਾਤਸ਼ਾਹ ਜੀ ਦੇ ਅੱਗੇ ਬਾਬਾ ਬੁੱਢਾ ਸਾਹਿਬ ਨੇ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਗਰੀਬ ਨਿਵਾਜ, ਜਿਸ ਸਮੇਂ ਸਤਿਗੁਰੂ ਦੇ ਹਜ਼ੂਰ ਮਹੀਨੇ ਦੇ ਫਲਾਦੇਸ਼ ਨੂੰ ਸੁਣਾਉਣ ਵਾਸਤੇ ਬ੍ਰਾਹਮਣ ਨਹੀਂ ਆਇਆ, ਕਈ ਮਨ ਦੇ ਅੰਦਰ ਐਸਾ ਸ਼ੰਕਾ ਵੀ ਕਰਦੇ ਹੈ ਕਿ ਗੁਰੂ ਦੇਵ ਦੇ ਹਜ਼ੂਰ ਬ੍ਰਾਹਮਣ ਹੀ ਕਿਉਂ ਕਥਾ ਕਰਦੇ ਹੈ। ਸਾਧ ਸੰਗਤ ਜੀ ਤੁਰੋਂ ਹੀ ਸਤਿਗੁਰੂ ਜੀ ਦਾ ਸੁਭਾਅ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ। ਇਹ ਬ੍ਰਾਹਮਣ ਸਤਿਗੁਰੂ ਜੀ ਦੇ ਕੋਲ ਆਇਆ ਸੀ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਮਹਾਰਾਜ ਮੈਂ ਵਿੱਦਿਆ ਬਹੁਤ ਪੜ੍ਹੀ ਹੈ, ਸੱਚੇ ਪਾਤਸ਼ਾਹ ਜੇ ਆਪ ਦਇਆ ਕਰੋ, ਆਪ ਗਰੀਬ ਨਿਵਾਜ ਹੋ, ਮੈਂ ਤੁਹਾਡੀ ਹਜ਼ੂਰੀ ਵਿੱਚ ਮਹੀਨੇ ਦਾ ਫਲਾਦੇਸ਼ ਸੁਣਾਇਆ ਕਰਾਂ, ਜੋ ਵੀ ਸੰਗਤਾਂ ਮੈਨੂੰ ਤਿਲ ਫੁੱਲ ਦੇਣਗੀਆਂ ਉਹਦੇ ਨਾਲ ਮੇਰਾ ਗੁਜ਼ਾਰਾ ਚੱਲ ਪਵੇਗਾ। ਗੁਰਦੇਵ ਨੇ ਆਪਣਾ ਸ਼ਰਨ ਪਾਲਕ ਬਿਰਧ ਜਾਣ ਕਰਕੇ ਅਤੇ ਸਮੇਂ ਆਗਿਆ ਦਿੱਤੀ ਸੀ। ਭਾਵੇਂ ਕਿ ਗੁਰੂ ਸਾਹਿਬ ਦੇ ਹਜ਼ੂਰ ਛੇਵੇਂ ਪਾਤਸ਼ਾਹ ਜੀ ਦੇ ਕੋਲ ਵੀ ਨਿਤਾਨਾਮੇ ਬ੍ਰਾਹਮਣ ਪੁਰਾਣਾਂ ਦੀ ਕਥਾ ਕਰਦੇ ਰਹੇ ਹੈ, ਪਰ ਸਤਿਗੁਰੂ ਦਾ ਉਪਦੇਸ਼ ਪਾ ਕਰਕੇ ਉਹ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਏ। ਗੁਰੂ ਅਮਰਦਾਸ ਸਾਹਿਬ ਜੀ ਦੇ ਹਜ਼ੂਰ ਪੰਡਿਤ ਬੇਣੀ ਪ੍ਰਸਾਦ ਜੀ ਕਥਾ ਕਰਦੇ ਰਹੇ ਹੈ, ਪਰ ਸਤਿਗੁਰੂ ਜੀ ਦੇ ਕੋਲੋਂ ਉਪਦੇਸ਼ ਲੈ ਕਰਕੇ ਉਹ ਵੀ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਏ। ਜਿਨ੍ਹੇ ਗੁਰੂ ਘਰ ਦੇ ਅੱਗੇ ਨਿਰਮਾਣਤਾ ਰੱਖੀ, ਚਾਹੇ ਉਹ ਪੜ੍ਹਿਆ ਸੀ ਚਾਹੇ ਅਨਪੜ੍ਹਿਆ ਸੀ, ਉਸ ਨੂੰ ਸਦਗਤੀ ਪ੍ਰਾਪਤ ਹੋਈ। ਪਰ ਮਾਇਆ ਦੇ ਵਧੀਕ ਆਉਣੇ ਕਰਕੇ ਇਸ ਪੰਡਿਤ ਨੂੰ ਅਹੰਕਾਰ ਹੋ ਗਿਆ ਕਿ ਲੋਕ ਸੰਗਤਾਂ ਜਿਹੜੀਆਂ ਉਹ ਮੱਥਾ ਗੁਰੂ ਅਰਜਨ ਸਾਹਿਬ ਜੀ ਨੂੰ ਟੇਕਦੀਆਂ ਅਤੇ ਫਲਾਦੇਸ਼ ਮੈਂ ਸੁਣਾਵਾਂ। ਇੰਨਾ ਅਹੰਕਾਰ ਹੋਇਆ ਕਿ ਮੈਂ ਇੰਨੀ ਵਿੱਦਿਆ ਪੜ੍ਹਾਂ ਅਤੇ ਹੁਣ ਮੈਨੂੰ ਇਹ ਸੰਗਤਾਂ ਮੱਥਾ ਵੀ ਟੇਕਣ। ਚੇਤਰ ਦੀ ਸੰਗਰਾਂਦ ਸੀ, ਨਹੀਂ ਆਇਆ ਅਹੰਕਾਰ ਕਰਕੇ। ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ ਸੀ ਸੱਚੇ ਪਾਤਸ਼ਾਹ ਨੇ, ਪਰ ਉਸਨੇ ਅਹੰਕਾਰ ਦੇ ਸ਼ਬਦ ਕਹੇ। ਅਖੀਰ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਸੀ ਕਿ ਗਰੀਬ ਨਿਵਾਜ, ਆਪ ਕਿਰਪਾ ਕਰਕੇ ਐਸੀ ਬਾਣੀ ਬਖਸ਼ਿਸ਼ ਕਰੋ ਆਪਣੇ ਸਿੱਖਾਂ ਨੂੰ, ਦੇ ਵਿੱਚ ਇੱਕ ਇੱਕ ਮਹੀਨੇ ਦੁਆਰਾ ਆਪ ਜੀ ਫਲਾਦੇਸ਼ ਬਖਸ਼ ਦਿਓ। ਜਿਹੜੇ ਕਰਮ ਕਮਾਉਣ ਦਾ ਆਪ ਜੀ ਬਖਸ਼ਿਸ਼ ਕਰਕੇ ਉਪਦੇਸ਼ ਦਿਓਗੇ ਮਹਾਰਾਜ, ਸਿੱਖ ਉਹਨਾਂ ਉਪਦੇਸ਼ਾਂ ਦੀ ਪਾਲਣਾ ਕਰਨਗੇ। ਕਦੋਂ ਕੁ ਤੱਕ ਸਿਆਣਿਆਂ ਦੇ ਪਿੱਛੇ ਲੱਗ ਲੱਗ ਕੇ ਸਿੱਖ ਮਹਾਰਾਜ ਮਹੀਨੇ ਦੇ ਫਲਾਦੇਸ਼ ਸੁਣਿਆ ਕਰਨਗੇ? ਕਿਉਂਕਿ ਸਮਝਿਆ ਜਾਂਦਾ ਸੀ ਕਿ ਕਿਸੇ ਸਿਆਣੇ ਕੋਲੋਂ ਜੇ ਮਹੀਨੇ ਦਾ ਫਲਾਦੇਸ਼ ਸੁਣੀਏ ਤਾਂ ਮਹੀਨਾ ਬੜਾ ਚੰਗਾ ਲੰਘਦਾ, ਅਤੇ ਜੇ ਸਤਿਗੁਰੂ ਜੀ ਦੇ ਕੋਲੋਂ ਹੀ ਮਹੀਨੇ ਦਾ ਫਲਾਦੇਸ਼ ਸੁਣੀਏ ਤਾਂ ਕਿੰਨਾ ਚੰਗਾ ਲੰਘੇਗਾ ਮਹੀਨਾ। ਫਿਰ ਇਹ ਵੀ ਸਮਝਿਆ ਜਾਂਦਾ ਕਿ ਜੇ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਸਾਹਿਬ ਆਈਏ ਤਾਂ ਮਹੀਨਾ ਬੜਾ ਚੰਗਾ ਲੰਘਦਾ। ਜੇ ਤੁਹਾਡਾ ਇਹ ਮੰਨਣਾ ਹੈ ਕਿ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਸਾਹਿਬ ਆਉਣੇ ਕਰਕੇ ਮਹੀਨਾ ਚੰਗਾ ਲੰਘਦਾ, ਜੇ ਰੋਜ਼ ਗੁਰਦੁਆਰੇ ਸਾਹਿਬ ਆ ਕੇ ਸਤਸੰਗਤ ਕਰੀਏ ਤਾਂ ਜ਼ਿੰਦਗੀ ਕਿੰਨੀ ਚੰਗੀ ਲੰਘੇਗੀ, ਸੱਚੇ ਪਾਤਸ਼ਾਹ ਦੀ ਸੰਗਤ ਦਾ ਕਿੱਡਾ ਵੱਡਾ ਫਲ ਪ੍ਰਾਪਤ ਹੋਵੇਗਾ। ਗਰੀਬ ਨਿਵਾਜ ਸਤਿਗੁਰੂ ਜੀ ਦੇ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸੁਖੈਨ ਬਾਣੀ ਰਚੋ। ਕਲਯੁਗੀ ਜੀਵਾਂ ਦੇ ਹਿਰਦੇ ਵਿਹਾਰਾਂ ਵਿੱਚ ਖੱਚਤ ਹੁੰਦੇ ਆ ਮਹਾਰਾਜ, ਬਹੁਤ ਗੋਝ ਭਾਵ ਨੂੰ ਸਮਝ ਨਹੀਂ ਪਾਉਂਦੇ। ਕਿਉਂਕਿ ਸਤਿਗੁਰੂ ਜੀ ਨੇ ਇਹ ਸ਼ਬਦ ਕਹੇ ਸੀ ਨਾ ਕਿ ਬਾਬਾ ਬੁੱਢਾ ਸਾਹਿਬ ਜੀ, ਅਸੀਂ ਤੁਖਾਰੀ ਰਾਗ ਵਿੱਚ ਪਹਿਲੇ ਸਰੂਪ ਵਿੱਚ ਬਾਰਾਂਵਾਂ ਉਚਾਰਨ ਕੀਤੇ ਹਨ, ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ, ਉਹ ਬਾਣੀ ਅਰਥਾਂ ਦੇ ਸਮਝਣ ਮਾਤਰ ਸੇ ਮਹਿੰਗੀ ਹੈ, ਆਪ ਕਿਰਪਾ ਕਰਕੇ ਮਹਾਰਾਜ ਸੁਖੈਨ ਬਾਣੀ ਰਚੋ। ਅਤੇ ਗੁਰਸਿੱਖਾਂ ਦੀ ਬਾਬਾ ਬੁੱਢਾ ਸਾਹਿਬ ਦੀ ਬੇਨਤੀ ਪ੍ਰਵਾਨ ਕਰਦਿਆਂ ਸੱਚੇ ਪਾਤਸ਼ਾਹ ਨੇ ਮਾਝ ਰਾਗ ਵਿੱਚ ਬਾਰਾਂਵਾਂ ਬਾਣੀ ਜਿਹੜੀ ਸੀ ਇਹ ਆਪਣੇ ਸ਼੍ਰੀ ਕੰਠ ਤੋਂ ਉਚਾਰੀ। ਸੱਚੇ ਪਾਤਸ਼ਾਹ ਜੀ ਨੇ ਪਹਿਲੀ ਪੌੜੀ ਮੰਗਲ ਰੂਪ ਉਚਾਰਨ ਕੀਤੀ ਹੈ, ਅਖੀਰਲੀ ਪੌੜੀ ਵੀ ਮੰਗਲ ਰੂਪ ਉਚਾਰਨ ਕੀਤੀ ਹੈ। ਫਿਰ ਇੱਕ ਇੱਕ ਮਹੀਨੇ ਦੁਆਰਾ ਸਤਿਗੁਰੂ ਜੀ ਨੇ ਫਲਾਦੇਸ਼ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਬਾਣੀ ਦੀਆਂ 14 ਪੌੜੀਆਂ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਰੰਭ ਦੀ ਪੌੜੀ ਦੇ ਅੰਦਰ ਇਹ ਬਖਸ਼ਿਸ਼ ਕੀਤੀ ਹੈ ਕਿ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮਿਲਹੁ ਰਾਮ, ਚਾਰ ਕੁੰਟ ਦਹਿ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸਾਮ, ਤੇਨ ਦੁੱਧੈ ਤੇ ਬਾਹਰੀ ਕਿਤੈ ਨਾ ਆਵੈ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ। ਨਾਮ ਦੀ ਮਹਿਮਾ ਦੱਸੀ ਹੈ ਕਿ ਜਿਹੜਾ ਭਾਈ ਨਾਮ ਨਹੀਂ ਜਪਦਾ ਉਹਦਾ ਸਰੀਰ ਇਸ ਤਰ੍ਹਾਂ ਸੁੱਕ ਸੜ ਜਾਂਦਾ ਜਿਵੇਂ ਪਾਣੀ ਤੋਂ ਬਿਨਾਂ ਖੇਤੀ ਸੁੱਕ ਸੜ ਜਾਂਦੀ ਹੈ। ਉਹਦੇ ਵਿੱਚੋਂ ਫਿਰ ਦਾਮ ਦਮੜੇ ਨਹੀਂ ਪੈਦਾ ਹੁੰਦੇ। ਜਿਹੜਾ ਜੀਵ ਨਾਮ ਨਹੀਂ ਜਪਦਾ, ਮਹਾਰਾਜ ਕਹਿੰਦੇ ਭਾਈ ਉਹਨੂੰ ਮੁਕਤੀ ਰੂਪੀ ਦਮੜੇ ਨਹੀਂ ਮਿਲਦੇ, ਸ਼ਾਂਤੀ ਰੂਪੀ ਦਮੜੇ ਨਹੀਂ ਪ੍ਰਾਪਤ ਹੁੰਦੇ। ਫਿਰ ਸੱਚੇ ਪਾਤਸ਼ਾਹ ਨੇ ਅਖੀਰਲੀ ਪੌੜੀ ਦੇ ਅੰਦਰ ਸਮਾਪਤੀ ਕਰਦਿਆਂ ਹੋਇਆਂ ਇਹ ਸ਼ਬਦ ਕਹੇ ਨੇ ਕਿ ਜਿਨ ਜਿਨ ਨਾਮ 'ਤੇ ਆਇਆ तिनके काज सरे, हर गुर पूरा आराध्या दरगह सच खरे। ऐसी बख्शिश कीती ते एक एक महीने का फलादेश दस करके जदों विस्थार करिए ते विस्थार दे बाद फिर सार अंश कढ देईदा ना। अखीरलियां पंक्तियां दे अंदर सतगुरु ने इस बाणी का सार अंश कढ दिता है। महाराज ने कहा, माह दिवस मूर्त भले जिसको नदर करे, नानक मंगै दर्स दान कृपा करो हरे। ये सच्चे पातशाह जी ने सार अंश कढ दिता है कि भाई सारे महीने चंगे है, सारे दिन चंगे है, सारियां कड़ियां ते सारे पहर चंगे है, जे मेरा वाहिगुरु मेहर की निगाह कर देवे। सच्चे पातशाह जी महाराज किसी भी समय नू माड़ा नहीं कथन करते, भावें कि सतगुरु जी ने थितां दे द्वारा भी उपदेश दिता है, फिर हफ्ते दे जिहड़े सत दिन ने उन्हां वारां द्वारा भी सच्चे पातशाह ने उपदेश दिता है। ते सतगुरु जी ने यही किया है कि थित्ती वार सेवे मुक्त गवार, जिहड़ा थित्तां वारां दी सेवा करता है वो मूर्ख ते गवार है, बेसमझ है। ते कई ऐसे पंक्ति नू लै करके कहिंदे जी संगरांद नहीं मनाउणी चाहीदी, गुरु साहब ने कहा। सच्चे पातशाह जी महाराज ने सानू थित्तां वारां दा पूजन करन तो मने कीता है, पर श्री गुरु ग्रंथ साहब की बाणी का पूजन करन तो ते मना नहीं ना कीता। संगरांद वाले दिन आके गुरद्वारे साहब असी थित्तां वारां दा पूजन थोड़ो करते हैं, इत्थे ते शब्द का पूजन हो रहा है, श्री गुरु ग्रंथ साहब जी की बाणी का पूजन हो रहा है। इस करके पूर्णमाशी का संगरांद का कदाचित भी साध संगत जी खंडन या विरोध नहीं करना चाहीदा। इन्हां पुरबां ते आ करके संगतां महाराज जी के दर्शन कर दियां, उपदेश सुन दियां। जे तुसी भुलेखे वालियां गल्लां सुनोगे तो गुरु उपदेश तो भटक जाओगे। आदि काल तो ही संगरांद मनाई जाती रही है। संगरांद का शुभ पुरब जदों विसाखी का दिहाड़ा आउंदा है, विसाख की संगरांद का बहुत वड्डा जोड़ मेला अमृतसर साहब के अंदर भरिया करदा। ते सच्चे पातशाह जी के हुक्मनामे साहब भी हैं कि गुरसिखो संगरांद के दिन दर्शन करने वास्ते आना, गुरु गुरु जपना, दसा नौहां की किरत करनी, वंड छकना। ऐसे सतगुरु जी के श्री मुखवाक भी ने संगतां नूं। इस करके संगरांद मनाउणी मनमत नहीं गुरमत है, क्योंकि संगरांद वाले दिन आपां गुरु जी का ही उपदेश सरवण करते हाँ। सच्चे पातशाह जी जो मगर दे महीने द्वारा सानू उपदेश देंदे ने, आओ अपनी मन चित बिरती एकागर करिए, प्यार शरदा नाल महाराज जी का उपदेश सरवण करिए। सतगुरु जी का ध्यान करते हुए आखो जी सतनाम श्री वाहे गुरु साहेब जी, सतनाम श्री वाहे गुरु साहेब जी,
सतनाम श्री वाहे गुरु जे, मंगर माहे सुहंदिया।
गरीब नवाज धन गुरु अर्जन देव सच्चे पातशाह शहीदां दे सरताज सतगुरु बख्शिश करदे ने मगर दे महीने द्वारा, मंगहर माहे सुहंदिया। मगर दे महीने विच ए सात संगत जी पतिवरता इस्त्री दे अलंकार तो उपदेश है। इस्त्री दा अलंकार दे करके सतगुरु जी ने गुरसिखां दा प्यार ते उन्हां दी अवस्था कथन कीती है। सच्चे पातशाह ने मंगर दे महीने द्वारा सतगुरु कहिंदे, भाई ओ जग्यासु रूप इस्त्रियां गुरसिख ਵਾਹਿਗੁਰੂ ਜੀ ਦੇ ਪਾਸ ਬੈਠੇ ਹੋਏ ਸਤਿਗੁਰੂ ਜ਼ਿਕਰ ਕਰਨਗੇ ਕਿ ਸੋਭਾ ਪਾਉਂਦੀਆਂ ਹਨ।
ਹਰ ਪਿਰ ਸੰਗ ਬੈਠੜਿਆ,
ਜਿਹੜੀ ਪਤੀ ਵਰਤਾ ਇਸਤਰੀ ਆਪਣੇ ਪਤੀ ਦੇ ਨਾਲ ਕੋਲ ਬੈਠਦੀ ਹੈ, ਪਤੀ ਦੀ ਪ੍ਰਾਪਤੀ ਹੈ, ਤਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਸਤੀ ਆਪਣੇ ਪਤੀ ਦੇ ਸਹਿਤ ਬੜੀ ਸੋਭਾ ਪਾਉਂਦੀ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਜਦੋਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਪਿਆਰ ਵਿੱਚ ਸਮਾਧੀ ਵਿੱਚ ਬੈਠਦੇ ਆ ਨਾ, ਮਹਾਰਾਜ ਦਾ ਸਪਰਸ਼ ਪਾਉਂਦੇ ਹੈ। ਮਹਾਰਾਜ ਕਹਿੰਦੇ ਮੱਘਰ ਦੇ ਮਹੀਨੇ ਵਿੱਚ ਭਾਈ ਉਹ ਬੜੇ ਸੋਹਣੇ ਲੱਗਦੇ ਆ, ਉਹਨਾਂ ਦੇ ਸਵਰੂਪ, ਉਹਨਾਂ ਦੇ ਵਸਤਰ, ਉਹਨਾਂ ਦਾ ਚਿਹਰਾ ਬੜਾ ਹੀ ਫੱਬਦਾ ਏ। ਹਰ ਪਿਰ ਸੰਘ ਬੈਠੜੀ ਆ, ਜਿਹੜੇ ਆਪਣੇ ਪਤੀ ਪਰਮਾਤਮਾ ਦੇ ਕੋਲ ਬਹਿ ਜਾਂਦੇ ਆ ਚਿੱਤ ਕਰਕੇ, ਜਦੋਂ ਜਗਿਆਸੂ ਸਾਧਨਾ ਕਰਦਾ ਹੈ ਨਾ, ਪਹਿਲਾਂ ਪਹਿਲ ਸਾਧ ਸੰਗਤ ਦੀ ਮਨ ਉਚਾਟ ਹੋ ਜਾ ਰਹਿੰਦਾ ਹੈ, ਜਿਸ ਨਿਰੰਕਾਰ ਦੀ ਸ਼ਕਤੀ ਦਾ ਮਨ ਆਵਾਹਨ ਕਰ ਰਿਹਾ ਹੈ ਉਹਦੀ ਸੱਤਾ ਮਹਿਸੂਸ ਨਹੀਂ ਹੁੰਦੀ। ਸਰੀਰ ਦੇ ਅੰਦਰ ਵੀ ਜਿਹੜਾ ਬੇਚੈਨੀ ਵੱਧਦੀ ਹੈ, ਮਨ ਸਰੀਰ ਨੂੰ ਡੰਡਾਲ ਕਰ ਦਿੰਦਾ ਹੈ, ਪਰ ਜਿਹੜੇ ਸ਼ਰਧਾ ਨਾਲ ਗੁਰੂ ਉਪਦੇਸ਼ ਦਾ ਗਿਆਨ ਲੈ ਕਰਕੇ ਲੱਗੇ ਰਹਿੰਦੇ ਹੈ, ਫਿਰ ਕੀ ਹੁੰਦਾ ਹੈ ਕਿ ਸਭ ਤੋਂ ਪਹਿਲੀ ਸਟੇਜ ਹੈ ਕਿ ਉਹਨਾਂ ਨੂੰ ਆਪਣੇ ਇਰਦ ਗਿਰਦ ਰਮਦੀ ਹੋਈ ਚੇਤਨ ਸ਼ਕਤੀ ਜਿਹੜੀ ਹੈ ਮਹਿਸੂਸ ਹੋਣ ਲੱਗ ਜਾਂਦੀ। ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਮੇਰੇ ਨਾਲ ਕੋਈ ਵੱਸ ਰਿਹਾ ਹੈ, ਐਸੀ ਕੋਈ ਚੀਜ਼ ਹੈ ਜਿਹੜੀ ਹਰ ਸਮੇਂ ਮੇਰੇ ਨਾਲ ਰਹਿ ਰਹੀ ਹੈ। ਉਹਨਾਂ ਨੂੰ ਐਸਾ ਮਹਿਸੂਸ ਹੋਣ ਲੱਗ ਪੈਂਦਾ। ਕਮਾਈ ਦੀਆਂ ਪੌੜੀਆਂ ਚੜ੍ਹਦਿਆਂ ਇੱਕ ਦਿਨ ਐਸਾ ਵੀ ਆਉਂਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਕੋਈ ਹੋਰ ਨਹੀਂ, ਇਹ ਵਾਸਤਵ ਵਿੱਚ ਖੁਦ ਮੇਰਾ ਹੀ ਰੂਪ ਹੈ। ਜਦੋਂ ਇਸ ਗੱਲ ਦਾ ਸਾਧ ਸੰਗਤ ਜੀ ਅਨੁਭਵ ਹੁੰਦਾ ਨਾ, ਉਦੋਂ ਸਰੀਰ ਦੀ ਉਪਾਧੀ ਮਿਟ ਜਾਂਦੀ ਹੈ। ਸਰੀਰ ਦੀ ਉਪਾਧੀ ਨਹੀਂ ਰਹਿੰਦੀ, ਉਸ ਸਮੇਂ ਉਹ ਪਤੀ ਪਰਮਾਤਮਾ ਦੇ ਕੋਲ ਬਹਿ ਜਾਂਦੇ ਆ, ਵਾਹਿਗੁਰੂ ਦਾ ਸਪਰਸ਼ ਪਾ ਲੈਂਦੇ ਹੈ। ਮਹਾਰਾਜ ਕਹਿੰਦੇ ਮੱਘਰ ਦਾ ਮਹੀਨਾ ਕਿੰਨੀ ਸਾਧ ਸੰਗਤ ਜੀ ਰੁੱਤ ਵੀ ਸਿਖਾਵੀ ਹੈ, ਇੱਥੇ ਤਾਂ ਇੰਨੀ ਆਨੰਦਮਈ ਰੁੱਤ ਹੋ ਚੁੱਕੀ ਹੈ, ਨਾ ਠੰਡ ਹੈ ਅਤੇ ਨਾ ਗਰਮੀ ਹੈ, ਬੜਾ ਹੀ ਸੁਖਾਵਾਂ ਮੌਸਮ ਹੈ। ਇਹ ਸੁਖਾਵਾਂ ਮੌਸਮ ਜਿਹੜਾ ਨਾ ਸਿਮਰਨ ਕਰਨ ਲਈ ਬੜਾ ਹੀ ਲਾਭਦਾਇਕ ਹੈ, ਕਿਉਂਕਿ ਸਰੀਰਕ ਕਸ਼ਟ ਤਾਂ ਉੱਕਾ ਹੀ ਨਹੀਂ ਹੈ। ਅੱਜ ਸਿੰਘ ਸਾਹਿਬ ਜੀ ਅਨਾਊਂਸਮੈਂਟ ਕਰ ਰਹੇ ਸੀ ਕਿ ਸਿਮਰਨ ਦਿਵਸ ਵਜੋਂ ਅੱਜ ਦਾ ਦਿਹਾੜਾ ਤਖ਼ਤ ਸਾਹਿਬ 'ਤੇ ਮਨਾਇਆ ਜਾ ਰਿਹਾ ਹੈ। ਜਦੋਂ ਦਿਨ ਸੁਖਾਵੇਂ ਹੋਣ ਤਾਂ ਸਿਮਰਨ ਦੇ ਵਿੱਚ ਵੀ ਵਧੀਕ ਚਿੱਤ ਜੁੜਦਾ ਹੈ, ਕਿਉਂਕਿ ਬਾਹਰੋਂ ਸਰੀਰ ਨੂੰ ਜਦੋਂ ਕਸ਼ਟ ਮੁੱਕਦੇ ਹੈ ਬਿਰਤੀ ਅੰਤਰਮੁਖੀ ਹੁੰਦੀ ਹੈ, ਪਹਿਲੀਆਂ ਸਟੇਜਾਂ ਨੇ। ਜੇ ਸਰੀਰ ਨੂੰ ਕਸ਼ਟ ਹੋਵੇ ਬਿਰਤੀ ਅੰਤਰਮੁਖੀ ਨਹੀਂ ਹੁੰਦੀ, ਰੋਗੀ ਨਾਮ ਨੂੰ ਨਹੀਂ ਜਪ ਸਕਦਾ, ਸਰੀਰਕ ਕਸ਼ਟ ਵਾਲੇ ਦੀ ਸੁਰਤ ਨਹੀਂ ਜੁੜਦੀ। ਜਦੋਂ ਸਰੀਰ ਰਿਸ਼ਟ ਪੁਸ਼ਟ ਹੁੰਦਾ ਹੈ, ਇਸੇ ਕਰਕੇ ਕਹਿੰਦੇ ਕਿ ਭਾਈ ਆਪਣੀ ਦੇਹੀ ਦਾ ਲਾਹਾ ਲੈਣਾ ਚਾਹੀਦਾ। ਸਾਨੂੰ ਕੀ ਹੈ ਕਿ ਰੋਗ ਦੇ ਸਮੇਂ ਚੇਤੇ ਆਉਂਦਾ ਪਰਮੇਸ਼ਰ, ਫਿਰ ਕਹਿੰਦੇ ਮਹਾਰਾਜ ਮੇਰਾ ਕਸ਼ਟ ਦੂਰ ਕਰ। ਸਤਿਗੁਰੂ ਕਹਿੰਦੇ ਨੇ ਜੇ ਸੁੱਖ ਦੇ ਸਮੇਂ ਜਦੋਂ ਸਰੀਰ ਤੰਦਰੁਸਤ ਹੈ ਜੇ ਉਦੋਂ ਯਾਦ ਕਰੇ ਤਾਂ ਕਸ਼ਟ ਆਵੇ ਹੀ ਕਿਉਂ, ਦੁੱਖ ਆਵੇ ਹੀ ਕਿਉਂ, ਦੁੱਖ ਨਹੀਂ ਆਉਂਦਾ ਜੇ ਤੂੰ ਪਰਮੇਸ਼ਰ ਨੂੰ ਯਾਦ ਕਰੇ ਜਦੋਂ ਤੇਰੀ ਦੇਹੀ ਅਰੋਗ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਉਹਨਾਂ ਦੇ ਸਰੀਰ ਬੜੇ ਤੰਦਰੁਸਤੀਆਂ ਦੇ ਸਹਿਤ ਸੋਭਾ ਪਾਉਂਦੇ ਹੈ, ਬੜੇ ਹੀ ਸਾਧ ਸੰਗਤ ਜੀ ਉਹਨਾਂ ਦੇ ਕੋਲੋਂ ਭਗਤੀ ਦੀ ਖੁਸ਼ਬੋ ਆਉਂਦੀ ਹੈ, ਐਸੇ ਆਨੰਦਮਈ ਉਹਨਾਂ ਦੇ ਦਰਸ਼ਨ ਹੁੰਦੇ ਹੈ। ਕਿਹਨਾਂ ਦੇ? ਹਰ ਪਿਰ ਸੰਗ ਬੈਠੜੀਆ, ਜਿਹੜੇ ਆਪਣੇ ਹਰੀ ਪਤੀ ਪਰਮਾਤਮਾ ਦੇ ਕੋਲ ਬਹਿ ਗਏ ਨੇ, ਗੁਰਸਿੱਖ ਸੱਚੇ ਪਾਤਸ਼ਾਹ ਦੇ ਸਿਮਰਨ ਵਿੱਚ ਬਹਿ ਗਿਆ ਉਹਨਾਂ ਦਾ ਚਿੱਤ, ਜੁੜ ਗਿਆ ਉਹਨਾਂ ਦਾ ਚਿੱਤ। ਇਹ ਸਿਮਰਨ ਦੇ ਦਿਨ ਦਿਹਾੜੇ ਮਨਾਉਣੇ ਵੀ ਮਨ ਦੇ ਅੰਦਰ ਚਾਅ ਪੈਦਾ ਕਰਨਾ ਹੁੰਦਾ ਸਿਮਰਨ ਦੇ ਕਰਨ ਦਾ, ਕਿਉਂਕਿ ਜੇ ਦੋ ਕੜੀਆਂ ਜੁੜਿਆਂ ਚਿੱਤ ਨੂੰ ਆਨੰਦ ਆਉਂਦਾ ਹੈ ਤਾਂ ਕਦੇ ਚਿੱਤ ਖਿਆਲ ਕਰਦਾ ਹੀ ਹੈ ਨਾ ਕਿ ਵੇਖ ਥੋੜ੍ਹਾ ਚਿੱਟ ਜੁੜਿਆਂ ਕਿੰਨਾ ਸੁੱਖ ਮਿਲਿਆ। ਮਨਾ ਰੋਜ਼ ਦਾ ਨਿਯਮ ਬਣਾ, ਰੋਜ਼ ਦੇ ਨਿਯਮ ਨਾਲ ਤੈਨੂੰ ਹੌਲੀ ਹੌਲੀ ਬੂੰਦ ਬੂੰਦ ਕਰਕੇ ਕੜਾ ਭਰਦਾ ਏ। ਰੋਜ਼ ਦੇ ਨਿਯਮ ਨਾਲ ਹੌਲੀ ਹੌਲੀ ਇੰਨਾ ਤੇਰੇ ਕੋਲ ਸਿਮਰਨ ਦਾ ਧਨ ਹੋ ਜਾਏਗਾ ਕਿ ਇੱਕ ਦਿਨ ਇਹ ਅੰਦਰ ਤੈਨੂੰ ਸ਼ਾਂਤੀ ਪ੍ਰਦਾਨ ਕਰ ਦੇਵੇਗਾ। ਮਹਾਰਾਜ ਕਹਿੰਦੇ ਮੰਗਰ ਮਾਹ ਸੁਹੰਦੀਆਂ, ਮੰਗਰ ਦੇ ਮਹੀਨੇ ਦੁਆਰਾ ਸਤਿਗੁਰੂ ਦਾ ਉਪਦੇਸ਼ ਹੈ। ਉਹ ਗੁਰਸਿੱਖ ਭਾਈ ਬਰਹਾਤਮਾ ਮਹਾਂਪੁਰਸ਼ ਸੋਭਦੇ ਨੇ ਜਿਹੜੇ ਹਰ ਸਮੇਂ ਆਪਣੇ ਵਾਹਿਗੁਰੂ ਜੀ ਦੇ ਕੋਲ ਬੈਠਦੇ ਹੈ, ਪਰਮੇਸ਼ਰ ਵਿੱਚ ਜਿਨ੍ਹਾਂ ਦਾ ਹਰ ਸਮੇਂ ਚਿੱਤ ਜੁੜਿਆ ਰਹਿੰਦਾ ਏ।
ਤਿਨ ਕੇ ਸੋਭਾ ਕਿਆ ਗਣੇ,
ਮਹਾਰਾਜ ਕਹਿੰਦੇ ਉਹਨਾਂ ਦੀ ਸੋਭਾ ਵਡਿਆਈ ਦੀ ਗਿਣਤੀ ਭਾਈ ਕੌਣ ਕਰ ਸਕਦਾ ਏ।
ਜੇ ਸਾਹਿਬ ਮਿਲੜਿਆ,
ਜਿਹਨੂੰ ਸਾਹਿਬ ਨਹੀਂ ਆਪਣੇ ਨਾਲ ਮੇਲ ਲਿਆ ਏ, ਉਹਦੀਆਂ ਵਡਿਆਈਆਂ ਗਿਣੀਆਂ ਨਹੀਂ ਜਾ ਸਕਦੀਆਂ। ਜਿਵੇਂ ਮੇਰੇ ਵਾਹਿਗੁਰੂ ਦੀਆਂ ਵਡਿਆਈਆਂ ਨਹੀਂ ਨਾ ਗਿਣੀਆਂ ਜਾ ਸਕਦੀਆਂ, ਇਵੇਂ ਉਹਨਾਂ ਸੱਤ ਪੁਰਸ਼ਾਂ ਦੇ ਵੀ ਗੁਣ ਨਹੀਂ ਗਿਣੇ ਜਾ ਸਕਦੇ। ਇੰਨੇ ਗੁਣਾਂ ਦੇ ਉਹ ਸਾਧ ਸੰਗਤ ਜੀ ਸਮੁੰਦਰ ਹੀ ਬਣ ਜਾਂਦੇ। ਇੰਨੀਆਂ ਵਡਿਆਈਆਂ ਜਿਹਨੂੰ ਮੇਰਾ ਸਾਹਿਬ ਹੀ ਆਪਣੇ ਨਾਲ ਮੇਲ ਲਵੇ, ਜਿਹਨੂੰ ਸਤਿਗੁਰੂ ਆਪਣੇ ਅਭੇਦ ਨਿਸ਼ਚੇ ਰੂਪੀ ਕੰਠ ਨਾਲ ਲਾ ਲੈਣ, ਉਹਦੀ ਸੋਭਾ ਉਹਦੀ ਵਡਿਆਈ ਕੌਣ ਕੋਈ ਗਿਣ ਸਕਦਾ ਏ।
ਤਨ ਮਨ ਮੌਲਿਆ ਰਾਮ ਸਿਉਂ,
ਉਹਨਾਂ ਦਾ ਤਨ ਸਰੀਰ ਅਤੇ ਮਨ ਸੂਖਸ਼ਮ ਸਰੀਰ ਤਾਣੇ ਪੇਟੇ ਦੀ ਤਰ੍ਹਾਂ ਵਾਹਿਗੁਰੂ ਵਿੱਚ ਮਿਲਿਆ ਹੋਇਆ ਅਥਵਾ ਮੌਲਿਆ, ਮੌਲਿਆ ਤੋਂ ਭਾਵ ਹੁੰਦਾ ਖਿੜਿਆ। ਹਰ ਸਮੇਂ ਉਹਨਾਂ ਦਾ ਤਨ ਵੀ ਅਤੇ ਮਨ ਵੀ ਖੁਸ਼ੀ ਦੇ ਨਾਲ ਖਿੜਾਓ ਵਿੱਚ ਰਹਿੰਦਾ ਹੈ।
ਸੰਗ ਸਾਧ ਸੈਲੜਿਆ,
ਕਿਉਂ ਇੰਨੀ ਖੁਸ਼ੀ ਰਹਿੰਦੀ ਹੈ? ਕਿਉਂਕਿ ਉਹ ਸਾਧੂਆਂ ਦੀ ਸੰਗਤ ਦੇ ਅੰਦਰ ਗੁਰਸਿੱਖਾਂ ਨੂੰ ਹੀ ਆਪਣੇ ਮਿੱਤਰ ਬਣਾਉਂਦੇ ਹੈ। ਜਿਹੜੀ ਪਤੀ ਵਰਤਾ ਇਸਤਰੀ ਹੈ ਨਾ, ਉਹ ਆਚਰਨ ਤੋਂ ਡਿੱਗੀ ਹੋਈ ਔਰਤ ਨੂੰ ਆਪਣੀ ਸਹੇਲੀ ਨਹੀਂ ਬਣਾਉਂਦੀ। ਇਸ ਤਰ੍ਹਾਂ ਜਿਹੜੇ ਗੁਰਸਿੱਖ ਹੈ ਨਾ, ਵਾਹਿਗੁਰੂ ਜੀ ਦੇ ਪਿਆਰ ਵਿੱਚ ਭਿੱਜੇ ਹੋਏ, ਉਹ ਸਾਕਤ ਨੂੰ, ਨਾਸਤਕ ਨੂੰ ਆਪਣਾ ਮਿੱਤਰ ਨਹੀਂ ਬਣਾਉਂਦੇ। ਉਹਦੇ ਭਲੇ ਲਈ ਕੁਝ ਉਪਦੇਸ਼ ਤਾਂ ਉਹਨੂੰ ਦੇ ਦੇਣਗੇ, ਪਰ ਉਹਦੀ ਸੰਗਤ ਕਰਦੇ ਉਹਦੇ ਨਾਲ ਇੱਕ ਪੈਰ ਵੀ ਨਹੀਂ ਤੁਰਦੇ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਬੀਰ ਸਾਹਿਬ ਜੀ ਦੇ ਉਹ ਸ਼ਬਦ ਨੇ, ਕਹਿੰਦੇ ਨੇ ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ। ਦੂਰੋਂ ਹੀ ਭੱਜ ਜਾਣਾ ਚਾਹੀਦਾ ਸ਼ਕਤੀ ਦੇ ਉਪਾਸ਼ਕ ਨੂੰ ਵੇਖ ਕੇ, ਮਨਮੁਖ ਨੂੰ ਵੇਖ ਕਰਕੇ। ਕਿਉਂ? ਕਹਿੰਦੇ ਨੇ ਬਾਸਨ ਕਾਰੋ ਪਰਸੀਐ ਤਾਂ ਕਛ ਲਾਗੈ ਦਾਗ। ਕਾਲਾ ਬਰਤਨ ਜਦੋਂ ਕੋਈ ਪਰਸੀਏ ਨਾ, ਉਹਨੂੰ ਹੱਥ ਲਾਈਏ ਤੇ ਦਾਗ ਤਾਂ ਲਾਏਗਾ ਹੀ ਕਾਲਾ ਬਰਤਨ। ਕਹਿੰਦੇ ਨੇ ਮਨਮੁਖ ਪਾਪਾਂ ਕਰਕੇ ਕਾਲਾ ਹੁੰਦਾ। ਜੇ ਤੁਸੀਂ ਆਪਣਾ ਮਨ ਰੂਪੀ ਹੱਥ ਉਹਦੀ ਕੁਸੰਗਤ ਵਿੱਚ ਸੁਹਾਓਗੇ ਤੇ ਫਿਰ ਪਾਪਾਂ ਦਾ, ਕਾਲਖ ਦਾ ਕੁਝ ਦਾਗ ਤਾਂ ਲੱਗੇਗਾ ਹੀ। ਇਸ ਕਰਕੇ ਕੁਸੰਗਤ ਜਿਹੜੀ ਹੈ ਨਾ, ਉਹਦੇ ਵੱਲ ਨੂੰ ਨਹੀਂ ਤੁਰ ਕੇ ਜਾਣਾ ਚਾਹੀਦਾ। ਸਾਧੂਆਂ ਦਾ ਮਨ ਅਤੇ ਸਰੀਰ ਕਿਉਂ ਖਿੜਿਆ ਰਹਿੰਦਾ ਹੈ? ਕਿਉਂਕਿ ਉਹ ਗੁਰਸਿੱਖਾਂ ਦੀ ਸੰਗਤ ਕਰਦੇ ਹੈ। ਜਿਹੜੇ ਗੁਰਸਿੱਖ ਸਵਾਸ ਸਵਾਸ ਭਜਨ ਕਰਦੇ ਹੈ, ਨਾਮ ਜਪਦੇ ਹੈ, ਉਹਨਾਂ ਦੀ ਸੰਗਤ ਕਰਦਿਆਂ ਉਹਨਾਂ ਦਾ ਚਿੱਤ ਖਿੜਿਆ ਰਹਿੰਦਾ ਹੈ।
ਸਾਧ ਜਨਾ ਤੇ ਬਾਹਰੇ,
ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਭਾਈ ਸਾਧੂਆਂ ਦੀ ਸੰਗਤ ਤੋਂ ਬਾਹਰੇ ਹਨ, ਭਾਵ ਜਿਹੜੇ ਸੰਗਤ ਨਹੀਂ ਕਰਦੇ,
ਸੇ ਰਹਿਣ ਇੱਕ ਲੜਿਆ,
ਉਹ ਇਕੱਲੇ ਹੀ ਰਹਿ ਜਾਂਦੇ, ਸੁੰਨੇ ਰਹਿ ਜਾਂਦੇ। ਉਹਨਾਂ ਦਾ ਅੰਦਰ ਹਿਰਦਾ ਵੀ ਅੰਦਰ ਸੁੰਨੀ ਪੈ ਜਾਂਦੀ ਹੈ, ਇੰਨੀ ਬੇਚੈਨੀ ਹੁੰਦੀ ਹੈ। ਕਿਸੇ ਦਾ ਵੀ ਉਹ ਸਾਧ ਸੰਗਤ ਜੀ ਸਾਥ ਨਹੀਂ ਮਾਣ ਸਕਦੇ, ਕਿਉਂਕਿ ਅਹੰਕਾਰੀ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ, ਭਾਵੇਂ ਆਪਣੇ ਵਿੱਚ ਵੀ ਔਗਣ ਹੁੰਦੇ ਹੈ, ਪਰ ਅਹੰਕਾਰੀ ਅਤੇ ਕ੍ਰੋਧੀ ਕਿਸੇ ਨੂੰ ਚੰਗਾ ਨਹੀਂ ਲੱਗਦਾ। ਸੱਚੇ ਪਾਤਸ਼ਾਹ ਕਹਿੰਦੇ ਨੇ ਜਿੱਥੋਂ ਗੁਣ ਮਿਲਣੇ ਸੀ ਸਤਸੰਗਤ ਤਾਂ ਕੀਤੀ ਨਹੀਂ, ਸਤਸੰਗਤ ਦੇ ਵਿੱਚ ਤਾਂ ਚੱਲ ਕੇ ਆਇਆ ਨਹੀਂ, ਤੇ ਰਹਿਣ ਅਕੇਲੜੀਆ, ਉਹ ਇਕੱਲੇ ਹੀ ਰਹਿ ਜਾਂਦੇ ਹੈ। ਕੌਣ ਉਹਨਾਂ ਨਾਸਤਕਾਂ ਦੇ ਫਿਰ ਨਾਲ ਤੁਰਦਾ? ਜੇ ਕੋਈ ਨਾਸਤਕ ਹੋਵੇ ਤਾਂ ਉਹ ਹੀ ਤੁਰਦਾ ਹੈ। ਕਬੀਰ ਸਾਹਿਬ ਜੀ ਨਾ ਜ਼ਿਕਰ ਕਰਦੇ ਹੈ ਕਿ ਰਾਜੇ ਦੀ ਜੇ ਰਾਣੀ ਹੋਵੇ, ਬੜਾ ਸਤਸੰਗਤ ਜੀ ਮਾਇਆ ਦਾ ਸੁੱਖ ਹੁੰਦਾ, ਹਰ ਕੋਈ ਪਦਾਰਥ ਕੋਲ ਹੁੰਦਾ ਹੈ। ਪਰ ਕਬੀਰ ਸਾਹਿਬ ਕਹਿੰਦੇ ਭਾਈ ਕਾਹਦੀ ਉਹ ਜ਼ਿੰਦਗੀ ਹੈ ਜੇ ਰਾਜੇ ਦੀ ਰਾਣੀ ਵੀ ਹੈ ਅਤੇ ਨਾਮ ਨਹੀਂ ਜਪਦੀ। ਤਾਂ ਬੜੇ ਸੋਹਣੇ ਸੋਹਣੇ ਪਦਾਰਥ ਨੇ, ਇੰਨੀ ਮਾਇਆ, ਇੰਨੇ ਵਾਹਨ ਨੇ ਕੋਲ, ਅਤੇ ਪਰ ਕਹਿੰਦੇ ਕੀ ਉਹਨਾਂ ਦਾ ਲਾਭ ਉਹਨਾਂ ਉਸ ਦੇ ਨਾਲੋਂ। ਅਤੇ ਕਹਿੰਦੇ ਆ ਕਿ ਜਿਹੜੇ ਸਾਧੂਆਂ ਦੀ ਪਾਣੀ ਭਰਨ ਵਾਲੀ ਹੈ ਨਾ ਪਨਹਾਰ, ਉਹ ਚੰਗੀ ਹੈ। ਭਾਵੇਂ ਉਹਦੀ ਪਾਟੇ ਵਸਤਰ ਪਾਏ ਆ, ਸਾਦੇ ਵਸਤਰ ਪਾਏ ਆ, ਪਰ ਉਹ ਚੰਗੀ ਹੈ ਰਾਜੇ ਦੀ ਰਾਣੀ ਨਾਲੋਂ। ਕਬੀਰ ਸਾਹਿਬ ਨੇ ਕਿਹਾ, ਕਬੀਰ ਹੈ ਗੈ ਵਾਹਨ ਸਗਨ ਘਨ, ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁੱਜੈ, ਹਰ ਜਨ ਕੀ ਪਨਹਾਰ। ਹਰੀ ਦੇ ਜਨ, ਪਿਆਰਿਆਂ ਦੇ ਪਾਣੀ ਭਰਨ ਵਾਲੀ ਜਿਹੜੀ ਇਸਤਰੀ ਹੈ ਨਾ ਸਤਸੰਗਤ ਵਿੱਚ ਸੇਵਾ ਕਰਨ ਵਾਲੀ, ਕਹਿੰਦੇ ਨੇ ਉਹਦੇ ਬਰਾਬਰ ਨਹੀਂ ਪੁੱਛ ਸਕਦੀ ਰਾਜੇ ਦੀ ਰਾਣੀ। ਵੇਖੋ, ਹੈ ਗੈ ਵਾਹਨ ਸਗਨ ਕਰਨ, ਹੈ ਘੋੜਿਆਂ ਨੂੰ ਕਹਿੰਦੇ ਆ, ਗੈ ਹਾਥੀਆਂ ਨੂੰ ਕਹਿੰਦੇ, ਵੱਡੇ ਵੱਡੇ ਰੱਥਾਂ 'ਤੇ ਸਵਾਰ ਹੋਣਾ ਕਿੰਨਾ ਮਾਇਆ ਦਾ ਤੇਜ ਹੈ। ਫਿਰ ਹਾਥੀ ਨੇ ਅੰਬਾਰੀਆਂ 'ਤੇ ਚੜ੍ਹਨ ਵਾਸਤੇ ਬਹੁਤ ਪਦਾਰਥ ਨੇ ਕੋਲ, ਛਤਰਪਤੀ ਕੀ ਨਾਰ, ਛਤਰਪਤੀ ਰਾਜੇ ਦੀ ਇਸਤਰੀ ਹੋਵੇ, ਬੜੀ ਵੱਡੀ ਪਟਰਾਣੀ ਹੋਵੇ, ਅਤੇ ਕਬੀਰ ਸਾਹਿਬ ਕਹਿੰਦੇ ਤਾਸ ਪਟੰਤਰ ਨਾ ਪੁੱਜੈ, ਉਹਦੇ ਬਰਾਬਰ ਨਹੀਂ ਪੁੱਜ ਸਕਦੀ। ਹਰ ਜਨ ਕੀ ਪਨਹਾਰ, ਜਿਹੜੀ ਰੱਬ ਦੇ ਪਿਆਰਿਆਂ ਦਾ ਪਾਣੀ ਭਰਦੀ ਹੈ, ਸਤਸੰਗਤ ਵਿੱਚ ਲੰਗਰ ਲਈ ਪਾਣੀ ਦੀ ਸੇਵਾ ਕਰਦੀ, ਉਸ ਬੀਬੀ ਦੇ ਬਰਾਬਰ ਉਹ ਰਾਜੇ ਦੀ ਰਾਣੀ ਨਹੀਂ ਪੁੱਜ ਸਕਦੀ। ਫਿਰ ਕਬੀਰ ਸਾਹਿਬ ਨੂੰ ਪੁੱਛੀਏ ਕਿ ਕਬੀਰ ਜੀ, ਪਿਛਲੇ ਪੁੰਨਾ ਕਰਕੇ ਰਾਣੀ ਬਣਿਆ ਜਾਂਦਾ ਹੈ, ਨਿਰਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ। ਕਬੀਰ ਸਾਹਿਬ ਜੀ, ਕਿਉਂ ਤੁਸੀਂ ਰਾਜੇ ਦੀ ਰਾਣੀ ਨੂੰ ਨਿੰਦ ਰਹੇ ਹੋ, ਅਤੇ ਹਰੀ ਦੀ ਜਿਹੜੀ ਚੇਲੀ ਹੈ, ਭਾਵ ਜਿਹੜੇ ਦਾਸ ਸੇਵਕ ਬਣੀ ਹੋਈ ਜਿਹੜੀ ਬੀਬੀ ਸੇਵਾ ਕਰਦੀ, ਉਹਨੂੰ ਕਿਉਂ ਮਾਣ ਦੇ ਰਹੇ? ਕਬੀਰ, ਨਿਰਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ। ਕਹਿੰਦੇ ਨੇ ਉਹ ਮਾਂਗ ਸਵਾਰੈ ਬਿਖੈ ਕੋ, ਉਹ ਸਿਮਰੈ ਹਰ ਨਾਮ। ਕਹਿੰਦੇ ਇਸ ਕਰਕੇ ਭਾਈ ਮਾੜਾ ਕਹਿੰਦੇ ਆ, ਇਸ ਕਰਕੇ ਕਹਿੰਦੇ ਨਹੀਂ ਬਰਾਬਰ ਪੁੱਜ ਸਕਦੀ, ਕਿਉਂਕਿ ਵਿਸ਼ਿਆਂ ਵਿਕਾਰਾਂ ਦੇ ਭੋਗਣ ਵਾਸਤੇ ਕਿੰਨਾ ਚਿਰ ਆਪਣੇ ਆਪ ਨੂੰ ਸਜਾਉਂਦਿਆਂ ਆਪਣਾ ਸਮਾਂ ਖਰਾਬ ਕਰ ਦਿੰਦੀ ਹੈ। ਅਤੇ ਹਰੀ ਦੇ ਜਨਾਂ ਦੀ ਜਿਹੜੀ ਸੇਵਕ ਬੀਬੀ ਪਾਣੀ ਭਰਨ ਵਾਲੀ ਹੈ ਨਾ, ਉਹ ਹਰ ਵੇਲੇ ਉਹ ਸਿਮਰੈ ਹਰ ਨਾਮ, ਹਰੀ ਨਾਮ ਨੂੰ ਸਿਮਰਦੀ ਹੈ, ਵਾਹਿਗੁਰੂ ਨਾਮ ਉਹ ਗੁਰਸਿੱਖ ਜਪਦੇ ਹੈ। ਇਸ ਕਰਕੇ ਸਾਧ ਸੰਗਤ ਜੀ, ਉਹ ਭਲੇ ਨੇ, ਭਾਵੇਂ ਸਰੀਰ ਅਤੇ ਵਸਤਰ ਸਾਦੇ ਹੀ ਪਾਏ ਹੈ, ਕਿੰਨੀ ਸੇਵਾ ਕਰਦੇ ਆ ਲੰਗਰ ਵਿੱਚ, ਕਿੰਨੀ ਸੇਵਾ ਕਰਦੇ ਆ ਮਹਾਰਾਜ ਦੇ ਸਥਾਨਾਂ 'ਤੇ, ਛਬੀਲਾਂ 'ਤੇ, ਜੋੜੇ ਘਰਾਂ ਵਿੱਚ ਕਿੰਨੀ ਸ਼ਰਧਾ ਨਾਲ ਸੇਵਾ ਕਰਦੇ ਆ, ਭਲੇ ਹਨ ਉਹ ਗੁਰਸਿੱਖ। ਮਹਾਰਾਜ ਕਹਿੰਦੇ ਜਿਹੜੇ ਸਾਧੂਆਂ ਦੀ ਸੰਗਤ ਤੋਂ ਬਾਹਰੇ ਨੇ, ਉਹ ਭਾਈ ਇਕੱਲੇ ਹੀ ਰਹਿ ਜਾਂਦੇ ਆ, ਉਹਨਾਂ ਕੋਲ ਉਹਨਾਂ ਦੇ ਔਗਣ ਹੀ ਹੁੰਦੇ ਆ, ਅਤੇ ਉਹੋ ਹੀ ਸਾਧ ਸੰਗਤ ਜੀ ਪੱਲੇ ਰਹਿ ਜਾਂਦਾ, ਹੋਰ ਕੁਛ ਨਹੀਂ ਰਹਿੰਦਾ।
ਤਿਨ ਦੁਖ ਨਾ ਕਬਹੋ ਉਤਰੈ।
ਉਹਨਾਂ ਨੂੰ ਫਿਰ ਸਾਧ ਸੰਗਤ ਜੀ, ਦੁੱਖ ਜਿਹੜਾ ਨਾ ਜੰਮਣ ਮਰਨ ਦਾ, ਇਹ ਵੀ ਨਹੀਂ ਕਦੇ ਉਤਰਦਾ, ਅਥਵਾ ਸ਼ੰਸ਼ਿਆਂ ਦਾ ਜਿਹੜਾ ਦੁੱਖ ਹੈ ਨਾ, ਇਹ ਵੀ ਕਦੇ ਉਹਨਾਂ ਦੇ ਸਿਰੋਂ ਨਹੀਂ ਉਤਰਦਾ।
ਸੇ ਜਮ ਕੈ ਵਸ ਪੜਿਆ।
ਅੰਤ ਦੇ ਸਮੇਂ ਫਿਰ ਉਹ ਜਮਾਂ ਦੀ ਫਾਹੀ ਵਿੱਚ ਜਾ ਡਿੱਗਦੇ ਆ, ਜਮਾਂ ਦੀ ਮਾਰ ਖਾਣੀ ਪੈਂਦੀ ਹੈ। ਸਤਸੰਗਤ ਕਰਨ ਵਾਲੇ ਨੂੰ ਜਮਾਂ ਦੀ ਫਾਹੀ ਨਹੀਂ ਗਲ ਪੈਂਦੀ। ਅੰਤ ਨੂੰ ਸਾਧ ਸੰਗਤ ਜੀ, ਜੇ ਪਾਪ ਕੀਤੇ ਆ ਤਾਂ ਵੀ ਸਤਸੰਗਤ ਦੇ ਜ਼ੋਰ ਨਾਲ ਹੀ ਖਤਮ ਹੋ ਜਾਂਦੇ ਆ, ਨਸ਼ਟ ਹੋ ਜਾਂਦੇ ਆ, ਅੱਗੇ ਤੋਂ ਮਨ ਇਕਾਗਰ ਹੋ ਜਾਂਦਾ ਹੈ। ਪਰ ਜਿਹੜੇ ਸਤਸੰਗਤ ਤੋਂ ਬਾਹਰੇ ਹੁੰਦੇ ਆ, ਉਹਨਾਂ ਨੂੰ ਪ੍ਰਲੋਕ ਵਿੱਚ ਜਮਾਂ ਦੀ ਮਾਰ ਵੀ ਸਹਿਣੀ ਪੈਂਦੀ ਆ।
ਜਿਹਨੇ ਰਾਵਿਆ ਪ੍ਰਭ ਆਪਣਾ,
ਜਿਨ੍ਹਾਂ ਨੇ ਆਪਣੇ ਪ੍ਰਭੂ ਦੇ ਨਾਮ ਦੇ ਆਨੰਦ ਨੂੰ ਰਾਵਿਆ ਹੈ, ਮਾਣਿਆ ਹੈ, ਜਿਨ੍ਹਾਂ ਨੇ ਨਾਮ ਦਾ ਸੁੱਖ ਪਾਇਆ ਹੈ।
ਸੇ ਦਿਸਾਨ ਨਿਤ ਖੜਿਆ।
ਉਹ ਸਾਧ ਸੰਗਤ ਜੀ ਸਦਾ ਹੀ ਖੜੇ ਦਿਸਦੇ ਨੇ, ਭਾਵ ਉਹ ਸਦਾ ਲਈ ਸਥਿਰ ਹੋ ਜਾਂਦੇ ਆ, ਜਿਵੇਂ ਬਾਬਾ ਫਰੀਦ ਸਾਹਿਬ ਜੀ ਸਦਾ ਲਈ ਸਥਿਰ ਨੇ, ਭਗਤ ਬਾਬਾ ਕਬੀਰ ਸਾਹਿਬ ਜੀ ਸਦਾ ਲਈ ਸਥਿਰ ਨੇ, ਬਾਬਾ ਨਾਮਦੇਵ ਜੀ ਵਰਗੇ ਮਹਾਂਪੁਰਖ ਜਿਹੜੇ ਸਦਾ ਲਈ ਸਥਿਰ ਨੇ, ਉਹ ਸਦਾ ਲਈ ਭਾਈ ਅਮਰ ਹੋ ਜਾਂਦੇ ਆ, ਜਿਹੜੇ ਆਪਣੇ ਪ੍ਰਭੂ ਦੇ ਨਾਮ ਦੇ ਆਨੰਦ ਨੂੰ ਮਾਣਦੇ ਨੇ।
ਤਾਨ ਜਵੇ ਹਰ ਲਾਲ ਹਰ।
ਵਾਹਿਗੁਰੂ ਜੀ ਦੇ ਨਾਮ ਦਾ ਰਤਨ ਬੈਰਾਗ ਰੂਪੀ ਗਹਿਣਾ ਅਤੇ ਸਤ ਸੰਗਤ ਜੀ ਪ੍ਰੇਮ ਰੂਪੀ ਜਿਹੜਾ ਇਸ ਪ੍ਰਕਾਰ ਰਤਨ ਹੈ, ਹੀਰਾ ਹੈ, ਉਹਨਾਂ ਨੇ ਆਪਣੇ ਅੰਦਰ ਅਭੇਦ ਨਿਸ਼ਚੇ ਰੂਪੀ ਕੰਠ ਦੇ ਅੰਦਰ ਜੜ ਲਿਆ ਹੈ।
ਕੰਠ ਤੇਨਾ ਜੜਿਆ ਹੈ,
ਆਪਣੇ ਕੰਠ ਦੇ ਅੰਦਰ ਜੜ ਲਿਆ, ਭਾਵ ਆਪਣੇ ਕੰਠ ਵਿੱਚ ਵਾਹਿਗੁਰੂ ਦਾ ਨਾਮ ਜਪਦੇ ਹੈ, ਹਰ ਸਮੇਂ ਸਿਮਰਨ ਨਹੀਂ ਉਹਨਾਂ ਨੂੰ ਵਿਸਰਦਾ, ਭਾਵੇਂ ਮੁੱਖ ਤੋਂ ਯੋਗ ਗੱਲਬਾਤ ਵੀ ਕਰਦੇ ਹੋਣਗੇ ਪਰ ਕੰਠ ਤੇ ਸਿਮਰਨ ਉਹਨਾਂ ਦੇ ਸਾਧ ਸੰਗਤ ਜੀ ਚੱਲਦਾ ਹੀ ਰਹਿੰਦਾ ਹੈ, ਕਿਉਂਕਿ ਉਹਨਾਂ ਨੇ ਕੰਠ ਵਿੱਚ ਧਾਰਨ ਕਰ ਲਿਆ ਵਾਹਿਗੁਰੂ ਦਾ ਨਾਮ।
ਨਾਨਕ ਬਾਂਛਾ ਤੋੜਾ ਤੇਨ।
ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਅਸੀਂ ਵੀ ਉਹਨਾਂ ਦੇ ਚਰਨਾਂ ਦੀ ਧੂੜ ਬਾਂਛਦੇ ਹਾਂ, ਚਾਹੁੰਦੇ ਹਾਂ। ਕਿੰਨਾ ਦੀ? ਸੱਚੇ ਪਾਤਸ਼ਾਹ ਦੱਸਦੇ ਨੇ
ਪ੍ਰਭ ਸ਼ਰਣੇ ਦਰ ਪੜਿਆ,
ਜਿਹੜੇ ਪ੍ਰਭੂ ਦੀ ਸ਼ਰਨ ਪੈ ਗਏ ਆ ਮਹਾਰਾਜ ਦੇ ਦਰ ਦੇ ਉੱਤੇ ਆ ਕਰਕੇ ਡਿੱਗ ਪਏ। ਸੱਚੇ ਪਾਤਸ਼ਾਹ ਸਾਡਾ ਕੋਈ ਨਹੀਂ ਹੈ ਤੇਰੇ ਤੋਂ ਬਿਨਾਂ, ਜਿਨ੍ਹਾਂ ਨੇ ਮਹਾਰਾਜ ਦੀ ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜੀ ਹੈ ਦਹਿਲੀਜ ਪਕੜ ਲਈ ਹੈ, ਸਤਿਗੁਰੂ ਦਾ ਆਸਰਾ ਪਕੜ ਲਿਆ, ਮਹਾਰਾਜ ਕਹਿੰਦੇ ਅਸੀਂ ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮੰਗਦੇ ਹਾਂ।
ਮੰਗਹਾਰ ਪ੍ਰਭ ਆਰਾਧਨਾ।
ਇਸ ਮਹੀਨੇ ਦੇ ਫਲਾਦੇਸ਼ ਦੀ ਸ਼ਬਦ ਦੀ ਅਖੀਰਲੀ ਪੰਕਤੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਮੰਗਹਰ ਪ੍ਰਭ ਆਰਾਧਨਾ। ਭਾਈ ਮੱਘਰ ਦੇ ਮਹੀਨੇ ਵਿੱਚ ਜਿਹੜੇ ਪ੍ਰਭੂ ਨੂੰ ਆਰਾਧਣਗੇ, ਵਾਹਿਗੁਰੂ ਨੂੰ ਯਾਦ ਕਰਨਗੇ,
ਬਹੁੜ ਨਾ ਜਨਮੜਿਆ,
ਉਹ ਬਹੁੜ ਬਹੁੜੋ ਸਾਧ ਸੰਗਤ ਜੀ ਜਨਮ ਦੇ ਵਿੱਚ ਨਹੀਂ ਆਉਣਗੇ, ਜੰਮਣ ਮਰਨ ਤੋਂ ਨਿਕਲ ਜਾਣਗੇ। ਇਸ ਮਹੀਨੇ ਵਿੱਚ ਨਾਮ ਜਪਣ ਦਾ ਐਡਾ ਵੱਡਾ ਫਲ ਹੈ, ਭਾਵੇਂ ਕਿ ਨਾਮ ਜਪਣ ਦਾ ਤਾਂ ਹਰੇਕ ਸਮੇਂ ਵਿੱਚ ਬੜਾ ਫਲ ਹੈ ਪਰ ਇਹ ਸੁਖਾਵੀ ਰੁੱਤ ਵਿੱਚ ਇੰਨਾ ਚਿੱਤ ਜੁੜਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਮੱਘਰ ਦੇ ਮਹੀਨੇ ਵਿੱਚ ਜਿਹੜਾ ਜਿਹੜਾ ਭਜਨ ਕਰੇਗਾ, ਨਾਮ ਜਪੇਗਾ, ਨਾਮ ਦੇ ਪ੍ਰਬਲ ਜ਼ੋਰ ਕਰਕੇ ਉਹ ਜੰਮਣ ਅਤੇ ਮਰਨ ਦੇ ਗੇੜ ਵਿੱਚੋਂ ਹੀ ਬਾਹਰ ਆ ਜਾਏਗਾ, ਉਸ ਨੂੰ ਅਖੰਡ ਚੇਤਨ ਦੇਹੀ ਪ੍ਰਾਪਤ ਹੋਵੇਗੀ। ਨਹੀਂ ਤਾਂ ਕਿੰਨੀ ਵਾਰ ਖਬਰੇ ਇਹ ਸਰੀਰਾਂ ਵਿੱਚ ਆ ਕਰਕੇ ਅਤੇ ਮਰਨ ਦੇ ਦੁੱਖ ਸਹਾਰ ਸਹਾਰ ਕਰਕੇ ਜੀਵ ਫਿਰ ਆ ਰਿਹਾ, ਜੀਵਨ ਦੀ ਇੱਛਾ ਜਿਹੜੀ ਹੈ ਮੁੱਕ ਨਹੀਂ ਰਹੀ, ਕਿਉਂਕਿ ਜੀਵਨ ਨੂੰ ਹੀ ਆਪਣਾ ਸਥਿਰ ਅਤੇ ਅਸਲੀ ਰੂਪ ਸਮਝਿਆ ਹੋਇਆ। ਜੀਵ ਨਹੀਂ ਮੰਨ ਰਿਹਾ ਕਿ ਮਰਨ ਤੋਂ ਬਾਅਦ ਵੀ ਕੋਈ ਜ਼ਿੰਦਗੀ ਹੁੰਦੀ ਹੈ, ਇਹੀ ਸੋਚਦਾ ਕਿ ਸਰੀਰ ਦਾ ਜਨਮ ਅਤੇ ਮਰਨ ਇਸ ਤੋਂ ਪਰਾਂ ਕੁਛ ਵੀ ਨਹੀਂ ਹੈ। ਜਦੋਂ ਇਸ ਤੋਂ ਪਰਾਂ ਨਹੀਂ ਕੁਛ ਬੁੱਧੀ ਮੰਨ ਰਹੀ ਤਾਂ ਫਿਰ ਨਾਮ ਜਪਣ ਨੂੰ ਕਿੱਥੋਂ ਚਿੱਤ ਕਰੇ। ਨਾਮ ਤਾਂ ਭਾਵੇਂ ਇਸ ਲੋਕ ਵਿੱਚ ਵੀ ਸਾਡੇ ਕਾਰਜ ਤਾਂ ਸਾਰੇ ਨਾਮ ਨਾਲ ਹੀ ਸੌਰਦੇ ਆ, ਪਰ ਫਿਰ ਵੀ ਜੀਵ ਸੋਚਦਾ ਕਿ ਇੱਥੇ ਤਾਂ ਮਾਇਆ ਕੰਮ ਕਰ ਰਹੀ ਹੈ, ਮਾਇਆ ਨਾਲ ਮੈਨੂੰ ਸਭ ਕੁਝ ਮਿਲ ਰਿਹਾ। ਇਹ ਮਨ ਦਾ ਭੁਲੇਖਾ ਐਡਾ ਵੱਡਾ ਪੜਦਾ ਪਿਆ ਰਹਿੰਦਾ ਹੈ ਕਿ ਮਰਨ ਤੋਂ ਬਾਅਦ ਦੀ ਜਿਹੜੀ ਜ਼ਿੰਦਗੀ ਹੈ ਨਾ, ਉਹਦੀ ਬਾਬਤ ਖਿਆਲ ਨਹੀਂ ਆਉਂਦਾ। ਸਤਿਗੁਰੂ ਜੀ ਦਾ ਉਪਦੇਸ਼ ਸਾਨੂੰ ਇਹ ਗੱਲ ਕਹਿੰਦਾ ਹੈ ਕਿ ਉਨਾ ਸਮਾਂ ਸਾਧ ਸੰਗਤ ਜੀ ਅਸੀਂ ਇਸ ਦੇਹੀ ਵਿੱਚ ਨਹੀਂ ਰਹਿੰਦੇ ਜਿੰਨਾ ਸਮਾਂ ਜੀਵ ਨੂੰ ਦੇਹੀ ਤੋਂ ਬਿਨਾਂ ਵੀ ਬਤੀਤ ਕਰਨਾ ਪੈਂਦਾ ਹੈ, ਜਿਨ੍ਹਾਂ ਕੋਲ ਦੇਹਾਂ ਨਹੀਂ ਹਨ ਅਤੇ ਉਹ ਦੇਹਾਂ ਨੂੰ ਤਰਸਦੇ ਨੇ, ਇੱਥੋਂ ਤੱਕ ਕਿ ਦੇਵੀ ਦੇਵਤੇ ਵੀ ਦੇਹਾਂ ਦੇ ਤਾਈਂ ਤਰਸਦੇ ਹਨ। ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ। ਵਾਹਿਗੁਰੂ ਦੀ ਸੇਵਾ ਕਰਿਆ ਕਰ, ਭਾਵ ਵਾਹਿਗੁਰੂ ਦੀ ਸੇਵਾ ਕੀ ਹੈ? ਸਿਮਰਨ ਕਰਨਾ, ਮਹਾਰਾਜ ਜੀ ਦੀ ਯਾਦ ਵਿੱਚ ਜੁੜਨਾ। ਇਹ ਸੱਚੇ ਪਾਤਸ਼ਾਹ ਨੇ ਮਹੀਨੇ ਦਾ ਫਲਾਦੇਸ਼ ਬਖਸ਼ਿਆ ਹੈ, ਜੋ ਲੜੀਵਾਰ ਕਥਾ ਚੱਲ ਰਹੀ ਹੈ। ਸਤ ਸੰਗਤ ਜੀ ਆਓ, ਰਹਿੰਦੇ ਸਮੇਂ ਵਿੱਚ ਆਪਾਂ ਲੜੀਵਾਰ ਕਥਾ ਦਾ ਸ਼ਬਦ ਸੰਪੂਰਨ ਕਰੀਏ। ਰਾਮਕਲੀ ਰਾਗ ਹੈ, ਰਾਮਕਲੀ ਰਾਗ ਦੀ ਦੂਸਰੀ ਵਾਰ ਦਾ ਅਖੀਰਲਾ ਇਹ ਸ਼ਬਦ ਹੈ ਸਾਧ ਸੰਗਤ ਜੀ, 22ਵਾਂ ਸਲੋਕ, ਜਿੱਥੇ ਦੂਸਰੀ ਵਾਰ ਦਾ ਭੋਗ ਪਵੇਗਾ ਅਤੇ ਅੱਗੇ ਤੀਸਰੀ ਵਾਰ ਜਿਹੜੀ ਹੈ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਇਹ ਵਾਰ ਜਿਹੜੀ ਹੈ ਤੀਸਰੀ ਰਾਮਕਲੀ ਰਾਗ ਦੇ ਅੰਦਰ ਆਰੰਭ ਹੋਵੇਗੀ, ਜੋ ਰਾਏ ਸੱਤੇ ਅਤੇ ਰਾਏ ਬਲਵੰਡ ਦੀ ਕਹੀ ਹੋਈ ਹੈ। ਸੋ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਇਸ ਦੂਸਰੀ ਵਾਰ ਦਾ 22ਵਾਂ ਅਖੀਰਲਾ ਸਲੋਕ ਬਖਸ਼ਿਸ਼ ਕਰ ਰਹੇ ਹੈ, ਜਿਵੇਂ ਸਤਿਗੁਰੂ ਜੀ ਰਹਿਮਤ ਕਰਦੇ ਹਨ, ਸੁਣੋ ਜੀ।
ਸਲੋਕ ਮਾ ਮਹਲਾ ਪੰਜਵਾਂ ਮੁਹੱਬਤ ਜਿਸ ਖੁਦਾਏ ਦੇ।
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਹੈ ਮੁਹੱਬਤ ਜਿਸ ਖੁਦਾਏ ਦੀ, ਜਿਹਨੂੰ ਭਾਈ ਖੁਦਾ ਦੀ ਮੁਹੱਬਤ ਲੱਗ ਗਈ ਹੈ, ਪਿਆਰ ਲੱਗ ਗਿਆ ਹੈ, ਇਸ਼ਕ ਲੱਗ ਗਿਆ ਖੁਦਾ ਦੇ ਨਾਲ, ਜਿਹੜੇ ਪਰਮੇਸ਼ਰ ਦੇ ਨਾਲ ਸਾਧ ਸੰਗਤ ਜੀ ਇਸ਼ਕ ਕਰਦੇ ਆ, ਪਿਆਰ ਕਰਦੇ ਆ ਨਾ, ਉਹ ਫਿਰ ਲੇਖਿਆਂ ਜੋਖਿਆਂ 'ਚ ਨਹੀਂ ਪੈਂਦੇ। ਮਹਾਰਾਜ ਨੇ ਕਿਹਾ ਨਾ, ਆਸ ਇਹ ਨਾ ਆਖੀਐ ਜੇ ਲੇਖਾ ਵਰਤੈ ਸੋਏ। ਜਰਾ ਕੁ ਸਾਨੂੰ ਕੋਈ ਦੁੱਖ ਲੱਗੇ ਨਾ ਤਾਂ ਚਾਟੀ ਫਿਰ ਮਹਾਰਾਜ ਨੂੰ ਉਲਾਂਭਾ ਦਿੰਦੇ ਹਾਂ, ਲੈ ਮੈਂ ਇੰਨਾ ਸੰਗਤ ਵਿੱਚ ਵੀ ਆਵਾਂ ਅਤੇ ਫਿਰ ਮੈਂ ਨਿਤਨੇਮ ਵੀ ਕਰਾਂ, ਅਤੇ ਇਹ ਮੇਰੇ ਕੰਡਾ ਕਿਉਂ ਵੱਜਾ, ਮੇਰੇ ਗੋਡੇ ਕਿਉਂ ਪੀੜ ਕਰਦੇ ਆ, ਮੇਰੇ ਸਰੀਰ ਨੂੰ ਕਿਉਂ ਰੋਗ ਹੋਇਆ। ਇਹ ਉਲਾਂਭੇ ਨਹੀਂ ਦਿੱਤੇ ਜਾਂਦੇ ਪਿਆਰ ਦੇ ਅੰਦਰ। ਪਿਆਰ ਦੇ ਵਿੱਚ ਤਾਂ ਫਿਰ ਇਹ ਹੁੰਦਾ ਹੈ ਕਿ ਮਹਾਰਾਜ ਜਿੱਥੇ ਰੱਖੈ ਬੈਕੁੰਠ ਤੇ ਥਾਈ, ਜਿੱਥੇ ਤੂੰ ਰੱਖਿਆ ਮਹਾਰਾਜ ਬਹੁਤ ਹੀ ਆਨੰਦ ਹੈ, ਬੜਾ ਹੀ ਸੁੱਖ ਹੈ, ਬੜੀ ਬਖਸ਼ਿਸ਼ ਕਰ ਰਹੇ ਹੋ। ਇੱਕ ਗੁਰਮੁਖ ਪਿਆਰੇ ਸੀ, ਐਕਸੀਡੈਂਟ ਵਿੱਚ ਲੱਤ ਟੁੱਟ ਗਈ, ਅਸੀਂ ਪਤਾ ਲੈਣ ਗਏ, ਸਾਰੇ ਕਹਿੰਦੇ ਕਿ ਮਹਾਰਾਜ ਇਹ ਤਾਂ ਬੜਾ ਮਾੜਾ ਹੋਇਆ, ਅਤੇ ਉਹ ਬੈੱਡ 'ਤੇ ਪਏ ਹੋਏ ਕਹਿ ਰਹੇ ਨੇ ਕਿ ਬੜੀ ਮਹਾਰਾਜ ਨੇ ਕਿਰਪਾ ਕੀਤੀ, ਬੜੀ ਬਖਸ਼ਿਸ਼ ਹੋ ਗਈ ਹੈ। ਵੇਖੋ, ਟੁੱਟੀ ਹੋਵੇ ਲੱਤ ਅਤੇ ਕਹੇ ਕਿ ਬਖਸ਼ਿਸ਼ ਕਰ ਦਿੱਤੀ ਹੈ ਸੱਚੇ ਪਾਤਸ਼ਾਹ ਨੇ। ਇਹ ਸਾਧ ਸੰਗਤ ਜੀ ਜੁੜੀਆਂ ਹੋਈਆਂ ਰੂਹਾਂ ਹੀ ਕਹਿ ਸਕਦੀਆਂ, ਜਿਨ੍ਹਾਂ ਦਾ ਸਤਿਗੁਰੂ ਨਾਲ ਪਿਆਰ ਲੱਗ ਗਿਆ, ਮੁਹੱਬਤ ਜਿਸ ਖੁਦਾਏ ਦੀ, ਜਿਹਨੂੰ ਖੁਦਾ ਦੀ ਮੁਹੱਬਤ ਪ੍ਰੇਮ ਲੱਗ ਗਿਆ, ਇਸ਼ਕ ਲੱਗ ਗਿਆ ਹੈ।
ਰਤਾ ਰੰਗ ਚਲੋਲ,
ਉਹਨੂੰ ਸਾਧ ਸੰਗਤ ਜੀ ਫਿਰ ਚਲੂਲ ਚੂਹ ਚੂਹਾ ਗਾੜਾ ਰੰਗ ਪਿਆਰ ਦਾ ਚੜ੍ਹ ਜਾਂਦਾ ਹੈ, ਐਸਾ ਰੰਗ ਚੜ੍ਹਦਾ ਹੈ ਕਿ ਉਹ ਫਿਰ ਚੜ੍ਹਿਆ ਹੋਇਆ ਰੰਗ ਸਾਧ ਸੰਗਤ ਜੀ ਉੱਬਲਦੀਆਂ ਦੇਗਾਂ ਨਹੀਂ ਲਾ ਸਕਦੀਆਂ, ਆਰੇ ਦੇ ਦੰਦੇ ਨਹੀਂ ਲਾ ਸਕਦੇ, ਐਸਾ ਰੰਗ ਚੜ੍ਹਦਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਕਾਇਆ ਕੱਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਐਸਾ ਪਿਆਰ ਦਾ ਰੰਗ ਚੜ੍ਹਦਾ ਹੈ ਕਿ ਉਹ ਫਿਰ ਉਤਰਦਾ ਨਹੀਂ, ਚਾਹੇ ਰੰਬੀਆਂ ਨਾਲ ਖੋਪਰ ਲੱਥ ਜਾਣ, ਚਾਹੇ ਚੜਖੜੀਆਂ 'ਤੇ ਚੜ੍ਹ ਜਾਈਏ, ਇਹ ਪਿਆਰ ਦਾ ਚੜ੍ਹਿਆ ਹੋਇਆ ਰੰਗ ਜਿਹੜਾ ਨਾ ਉਤਰਦਾ ਨਹੀਂ। ਧੰਨ ਭਾਈ ਤਾਰੂ ਸਿੰਘ ਸਾਹਿਬ, ਜਿਨ੍ਹਾਂ ਨੇ ਜ਼ਕਰੀਆ ਖਾਨ ਨੂੰ ਕਿਹਾ ਸੀ, ਜ਼ਕਰੀਆ ਖਾਨ ਤੇਰੇ ਕੋਲ ਕੋਈ ਹੋਰ ਵੀ ਫਤਵਾ ਹੈ ਭਿਆਨਕ ਤਾਂ ਕੱਢ ਲੈ, ਮੈਂ ਤਿਆਰ ਹਾਂ। ਕਹਿੰਦੇ ਨੇ ਕਿ ਅੱਜ ਸੰਸਾਰ ਵੇਖੇਗਾ, ਮੈਂ ਜੋ ਸਤਿਗੁਰੂ ਦੀ ਸਿੱਖੀ ਧਾਰਨ ਕਰਕੇ ਆਪਣਾ ਜੀਵਨ ਕਮਾਇਆ ਨਾ, ਵੇਖੇਗਾ ਸੰਸਾਰ ਕਿ ਤੇਰਾ ਜਬਰ ਜਿੱਤਦਾ ਕਿ ਜਾਂ ਮੇਰਾ ਸਬਰ ਜਿੱਤਦਾ ਹੈ। ਜਪਜੀ ਸਾਹਿਬ ਦਾ ਪਾਠ ਕਰਦਿਆਂ ਖੋਪੜ ਲੁਹਾ ਲਿਆ ਹੱਸਦਿਆਂ ਹੋਇਆਂ ਨੇ, ਪਰ ਸੀ ਤੇ ਹਾਏ ਨਹੀਂ ਕੀਤੀ। ਜਿਨ੍ਹਾਂ ਨੂੰ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ ਨਾ, ਉਹ ਜਿਵੇਂ ਪਤੰਗਾ ਸਾਧ ਸੰਗਤ ਜੀ ਲਾਟ ਦੇ ਉੱਤੇ ਹੱਸਦਾ ਹੋਇਆ ਜਾ ਕੇ ਆਪਣਾ ਆਪ ਕੁਰਬਾਨ ਕਰ ਦਿੰਦਾ ਹੈ, ਉਹ ਸਤਿਗੁਰੂ ਦੇ ਪਿਆਰ ਦੇ ਅੰਦਰ ਆਪਣਾ ਆਪ ਕੁਰਬਾਨ ਕਰ ਦਿੰਦੇ ਆ। ਭਾਈ ਸੁਬੇਗ ਸਿੰਘ ਅਤੇ ਸਹਿਬਾਜ ਸਿੰਘ, ਜਦੋਂ ਦੱਸਿਆ ਕਿ ਸਹਿਬਾਜ ਸਿੰਘ ਨੂੰ ਕਿ ਸੁਬੇਗ ਸਿੰਘ ਜੀ ਨੂੰ ਕਿ ਤੇਰਾ ਪੁੱਤਰ ਜਿਹੜਾ ਉਹ ਇਸਲਾਮ ਕਬੂਲ ਕਰਨ ਵਾਸਤੇ ਮੰਨ ਗਿਆ ਹੈ, ਅਤੇ ਭਾਈ ਸੁਬੇਗ ਸਿੰਘ ਜੀ ਨੇ ਤਿਸ ਸਮੇਂ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਉਹ ਅਰਦਾਸ ਦੇ ਸ਼ਬਦ ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿ ਹਮ ਕਾਰਨ ਗੁਰ ਕੁਲਹਿ ਗਵਾਈ। ਭਾਈ ਸੁਬੇਗ ਸਿੰਘ ਜੀ ਕੀ ਕਹਿ ਰਹੇ ਹੈ, ਸੱਚੇ ਪਾਤਸ਼ਾਹ ਸਾਡੇ ਵਾਸਤੇ ਤੁਸੀਂ ਆਪਣੀ ਕੁੱਲ ਕੁਰਬਾਨ ਕਰ ਦਿੱਤੀ। ਹਮ ਕਾਰਨ ਗੁਰ ਕੁਲ ਹੈ ਗਵਾਈ, ਹਮ ਕੁਲ ਰਾਖੈ ਕਮਨ ਵਡਾਈ। ਕਹਿੰਦੇ ਮਹਾਰਾਜ ਮੇਰਾ ਇੱਕ ਪੁੱਤਰ ਹੈ, ਮੈਂ ਕੁਲ ਰੱਖਾਂ ਤੇ ਕੀ ਵਡਿਆਈ ਹੈ, ਆਪ ਜੀ ਨੇ ਮੇਰੇ ਤੋਂ ਸਾਡੇ ਤੋਂ ਸਰਬੰਸ ਵਾਰਿਆ ਹੈ। ਅਰਦਾਸ ਕਰਕੇ ਸਤਿਗੁਰੂ ਮੇਰੇ ਪੁੱਤਰ ਦਾ ਨਿਸ਼ਚਾ ਰੱਖੋ ਤੇ ਇਹਨੂੰ ਆਪਣੇ ਦਰ ਘਰ ਤੋਂ ਮਹਾਰਾਜ ਪ੍ਰਵਾਨ ਕਰ ਲਓ। ਹੱਸਦਿਆਂ ਹੋਇਆਂ ਪਿਓ ਪੁੱਤਰ ਚਰਖੜੀ ਤੇ ਚੜ੍ਹ ਗਏ ਸੀ, ਪਰ ਸੀ ਤੇ ਹਾਏ ਨਹੀਂ ਸੀ ਕੀਤੀ। ਇਹ ਅਰਦਾਸ ਸੀ ਸਿੱਖ ਦੀ, ਹਮ ਕਾਰਨ ਗੁਰਕੁਲ ਹੈ ਗਵਾਈ, ਹਮ ਕੁਲ ਰੱਖੈ ਕਮਨ ਵਡਾਈ। ਕੀ ਵਡਿਆਈ ਹੈ ਜੇ ਮੈਂ ਆਪਣੀ ਵੰਸ਼ ਰੱਖਾਂ, ਮੈਂ ਨਹੀਂ ਚਾਹੁੰਦਾ ਮੇਰਾ ਪੁੱਤਰ ਵਿਆਹਿਆ ਜਾਵੇ, ਮੈਂ ਆਪਣੇ ਪੋਤਰੇ ਨੂੰ ਵੇਖਾਂ, ਮੈਂ ਮਹਾਰਾਜ ਆਪਣੇ ਘਰੇ ਖੁਸ਼ੀਆਂ ਵੇਖਾਂ, ਮੈਨੂੰ ਨਹੀਂ ਚਾਹੀਦੀਆਂ ਖੁਸ਼ੀਆਂ, ਮੈਨੂੰ ਸਿੱਖੀ ਚਾਹੀਦੀ, ਕਿਰਪਾ ਕਰਕੇ ਮੇਰੇ ਪੁੱਤਰ ਨੂੰ ਪ੍ਰਵਾਨ ਕਰ ਲਓ। ਹੱਸਦੇ ਹੋਏ ਉਹ ਕੁਰਬਾਨ ਹੋ ਜਾਂਦੇ ਹੈ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਦਾ ਗਾੜਾ ਪਿਆਰ ਪ੍ਰਾਪਤ ਹੁੰਦਾ ਹੈ।
ਨਾਨਕ ਵਿਰਲੇ ਪਾਇਆ ਹੈ।
ਤਾਂ ਸੱਚੇ ਪਾਤਸ਼ਾਹ ਕਹਿੰਦੇ ਇਹ ਪਿਆਰ ਭਾਈ ਵਿਰਲੇ ਪਾਉਂਦੇ ਆ, ਜਿਨ੍ਹਾਂ ਨੂੰ ਵਾਹਿਗੁਰੂ ਦਾ ਪਿਆਰ ਲੱਗ ਜਾਂਦਾ ਹੈ, ਮੁਹੱਬਤ ਲੱਗ ਜਾਂਦੀ ਹੈ, ਵਿਰਲਿਆਂ ਨੂੰ ਐਸਾ ਇਸ਼ਕ ਤੇ ਐਸਾ ਪਿਆਰ ਜਿਹੜਾ ਪ੍ਰਾਪਤ ਹੁੰਦਾ ਏ।
ਤਿਸ ਜਨ ਕੇ ਮਨ ਮੂਲ,
ਤਿਸ ਜਨ ਕੀਮ ਨਾ ਮੂਲ, ਮੂਲੋਂ ਹੀ ਉਸ ਦੀ ਕੀਮਤ ਜਿਹੜੀ ਹੈ ਨਹੀਂ ਪਾਈ ਜਾ ਸਕਦੀ। ਉਹਦੀ ਕੀਮਤ, ਉਹਦਾ ਮੁੱਲ ਕੋਈ ਕੀ ਕਹਿ ਸਕਦਾ ਜਿਹਨੇ ਸਾਧ ਸੰਗਤ ਜੀ ਆਪਣਾ ਸਰੀਰ ਹੀ ਕੁਰਬਾਨ ਕਰ ਦਿੱਤਾ, ਜਿਹਨੇ ਆਪਣਾ ਹੀ ਆਪਾ ਹੀ ਕੁਰਬਾਨ ਕਰ ਦਿੱਤਾ ਹੈ, ਉਹਨਾਂ ਦੇ ਚਰਨਾਂ ਤੇ ਸਿਜਦਾ ਹੀ ਕਰਦੀ ਹੈ ਲੁਕਾਈ, ਉਹਨਾਂ ਦੇ ਚਰਨਾਂ ਨੂੰ ਪਰਸਦੀ ਹੈ ਇਹ ਦੁਨੀਆ, ਜਿਨ੍ਹਾਂ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਯਾਦ ਵਿੱਚ ਆਪਣੀ ਜ਼ਿੰਦਗੀ ਬਤੀਤ ਕੀਤੀ, ਰਹਿੰਦਾ ਹੋਇਆ ਆਪਣਾ ਸਰੀਰ ਵੀ ਧਰਮ ਦੇ ਲੇਖੇ ਲਾ ਕੇ ਕੁਰਬਾਨ ਹੋ ਗਏ। ਤਿਸ ਜਨ ਕੀਮ ਨਾ ਮੂਲ, ਉਹਨਾਂ ਜਨ ਪਿਆਰਿਆਂ ਦੀ ਮੂਲੋਂ ਹੀ ਥੋੜ੍ਹੀ ਜਿੰਨੀ ਕੀਮਤ ਵੀ ਕੋਈ ਨਹੀਂ ਕਹਿ ਸਕਦਾ।
ਮਹਲਾ ਪੰਜਵਾਂ, ਅੰਦਰ ਵਿਧਾ ਸੱਚ ਨਾਏ,
ਜਿਨ੍ਹਾਂ ਦਾ ਅੰਦਰ ਸੱਚੇ ਨਾਮ ਨਾਲ ਵਿੰਨਿਆ ਜਾਂਦਾ ਹੈ। ਜਦੋਂ ਉਪਦੇਸ਼ ਦਾ ਤੀਰ ਵੱਜਦਾ ਹੈ ਨਾ, ਉਦੋਂ ਸਾਧ ਸੰਗਤ ਜੀ ਬੈਰਾਗ ਰੂਪੀ ਛੇਕ ਪੈਂਦਾ ਆ ਕੇ ਨਰਮ ਥਾਂ ਦੇ ਉੱਤੇ, ਜਿਨ੍ਹਾਂ ਦਾ ਅੰਦਰ ਪਿਆਰ ਦੇ ਅੰਦਰ ਵਿੰਨਿਆ ਜਾਂਦਾ ਹੈ।
ਬਾਹਰ ਪੇ ਸੱਚ ਡਿਠੋ ਮੈਂ,
ਉਹਨਾਂ ਨੂੰ ਬਾਹਰ ਵੀ ਫਿਰ ਨਾਨਾ ਪ੍ਰਕਾਰ ਦਾ ਸੰਸਾਰ ਨਹੀਂ ਦਿਸਦਾ, ਬਾਹਰ ਵੀ ਸੱਚ ਡਿਠੋਮ, ਬਾਹਰ ਵੀ ਸੱਚ ਹੀ ਦਿਸਣ ਲੱਗ ਪੈਂਦਾ ਹੈ, ਬਾਹਰ ਵੀ ਸਤਿਗੁਰੂ ਜੀ ਦਾ ਹੀ ਸਰੂਪ ਦਿਸਣ ਲੱਗ ਪੈਂਦਾ ਹੈ। ਕੋਈ ਮਾੜਾ ਚੰਗਾ ਉੱਚਾ ਨੀਵਾਂ ਅਮੀਰ ਗਰੀਬ ਨਹੀਂ ਦਿਸਦਾ, ਨਾਨਾ ਪ੍ਰਕਾਰ ਦਾ ਸੰਸਾਰ ਨਹੀਂ ਦਿਸਦਾ। ਜੋ ਕੁਝ ਵੀ ਵੇਖਦੇ ਆ ਫਿਰ ਉਹਨਾਂ ਨੂੰ ਪਰਮੇਸ਼ਵਰ ਦਾ ਹੀ ਸਵਰੂਪ ਦਿਸਦਾ ਏ।
ਨਾਨਕ ਰਵਿਆ ਹਬ ਥਾਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰਵਿਆ ਮਿਲਿਆ ਹੋਇਆ ਹਬ ਥਾਏ, ਸਭ ਥਾਵਾਂ ਤੇ ਪਰਮੇਸ਼ਵਰ ਦਿਸ ਪੈਂਦਾ ਹੈ।
ਵਾਣ ਤਿਰਣ ਤਿਰ ਪਵਣ ਰੋਮ,
ਵਣ ਜੰਗਲਾਂ ਵਿੱਚ, ਤ੍ਰਿਣ ਕੱਖਾਂ ਵਿੱਚ, ਤ੍ਰਿ ਭਵਨ ਤਿੰਨਾਂ ਹੀ ਭਵਨਾਂ ਦੇ ਵਿੱਚ, ਅਤੇ ਆਪਣੇ ਸਰੀਰ ਦੇ ਰੋਮ ਰੋਮ ਵਿੱਚੋਂ ਉਹਨਾਂ ਨੂੰ ਪਰਮੇਸ਼ਵਰ ਦੇ ਨਾਮ ਦੀਆਂ ਹੀ ਆਵਾਜ਼ਾਂ ਸੁਣਦੀਆਂ, ਪਰਮੇਸ਼ਵਰ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਉਹਨਾਂ ਨੂੰ ਦਿਸਦਾ। ਮਹਾਰਾਜ ਕਹਿੰਦੇ ਗੁਰਮੁਖ ਰੋਮ ਰੋਮ ਹਰ ਧਿਆਵੈ, ਐਸੀ ਅਵਸਥਾ ਦੇ ਉਹ ਮਾਲਕ ਹੋ ਜਾਂਦੇ ਆ। ਤਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ, ਸਭ ਥਾਵਾਂ ਤੋਂ ਉਹਨਾਂ ਨੂੰ ਪਰਮੇਸ਼ਵਰ ਦਾ ਹੀ ਨਾਮ ਸੁਣਦਾ ਹੈ। ਕੀ ਸਾਧ ਸੰਗਤ ਜੀ, ਬਨਸਪਤੀ ਹਵਾ ਦੇ ਸ਼ੋਰ ਨਾਲ ਪੱਥਿਆਂ ਦੀ ਖੜਖੜ ਹੁੰਦੀ ਹੈ ਨਾ, ਉਹਨਾਂ ਨੂੰ ਉਸ ਖੜਖੜ ਦੇ ਥਾਵੇਂ ਵੀ ਨਾਮ ਹੀ ਸੁਣਦਾ ਹੈ। ਚੱਲਦੀ ਹੋਈ ਹਵਾ ਵੀ ਸਿਮਰਨ ਕਰਦੀ ਪ੍ਰਤੀਤ ਹੁੰਦੀ ਹੈ, ਆਪਣੇ ਅੰਗ ਅੰਗ ਰੋਮ ਰੋਮ ਵਿੱਚੋਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਉਹਨਾਂ ਨੂੰ ਸੁਣਦਾ ਹੈ।
ਪੌੜੇ ਆਪੇ ਕੇਤੋ ਰਚਨ,
ਸੱਚੇ ਪਾਤਸ਼ਾਹ ਪੌੜੀ ਦੁਆਰਾ ਇਸ ਵਾਰ ਦੀ ਸੰਪੂਰਨਤਾ ਕਰ ਰਹੇ ਹੈ, 22ਵਾਂ ਸਲੋਕ ਤੇ ਉਸਦੀ ਪੌੜੀ, ਕਿ ਇਸ ਰਚਨਾ ਨੂੰ ਵਾਹਿਗੁਰੂ ਨੇ ਆਪ ਰਚਿਆ ਆਪ ਬਣਾਇਆ ਹੈ।
ਆਪੇ ਹੇ ਰਤਿਆ,
ਤੇ ਆਪ ਹੀ ਇਸ ਦੇ ਅੰਦਰ ਰਤਿਆ ਮਿਲਿਆ ਹੋਇਆ ਹੈ, ਆਪ ਹੀ ਇਸ ਰਚਨਾ ਦੇ ਅੰਦਰ ਸਮਾਇਆ ਹੋਇਆ। ਜਿਵੇਂ ਸਾਧ ਸੰਗਤ ਜੀ, ਘੁਮਿਆਰ ਘੜੇ ਦਾ ਕਰਤਾ ਹੁੰਦਾ ਨਾ, ਘੜਾ ਉਸਨੇ ਬਣਾਇਆ ਤੇ ਹੈ ਪਰ ਘੜੇ ਦੇ ਵਿੱਚ ਆਪ ਨਹੀਂ ਸਮਾਇਆ ਹੋਇਆ। ਪਰਮੇਸ਼ਰ ਨੇ ਸੰਸਾਰ ਜਿੱਥੇ ਆਪ ਬਣਾਇਆ ਹੈ ਤੇ ਇਹਦੇ ਵਿੱਚ ਆਪ ਹੀ ਵਾਹਿਗੁਰੂ ਜੀ ਸਮਾਏ ਹੋਏ ਹੈ, ਭਾਵੇਂ ਕਿ ਅਭਿਆਸ ਤੋਂ ਬਿਨਾਂ, ਸਿਮਰਨ ਦੇ ਬਲ ਤੋਂ ਬਿਨਾਂ ਨਹੀਂ ਉਹ ਜੋਤ ਦਿਖਾਈ ਦਿੰਦੀ, ਪਰ ਸੱਤ ਇਹ ਹੀ ਹੈ ਕਿ ਪਰਮੇਸ਼ਰ ਹਰ ਥਾਂ ਦੇ ਉੱਤੇ ਮੌਜੂਦ ਹੈ, ਜਰਰੇ ਜਰਰੇ ਦੇ ਅੰਦਰ ਉਹਦੀ ਜੋਤ ਹੈ। ਇਸਲਾਮ ਵੀ ਇਸ ਗੱਲ ਦਾ ਕਥਨ ਕਰਦਾ ਹੈ ਤੇ ਸਨਾਤਨੀ ਮਤ ਵੀ ਇਸ ਗੱਲ ਦਾ ਕਥਨ ਕਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ, ਜਿੱਥੇ ਉਹਦੀ ਜੋਤ ਹਰ ਥਾਂ 'ਤੇ ਬਿਰਾਜਮਾਨ ਹੈ ਨਾ, ਇਹ ਅੱਖਾਂ ਪਿਆਰ ਵਾਲੀਆਂ ਉਹਦਾ ਫਿਰ ਦਰਸ਼ਨ ਵੀ ਕਰ ਲੈਂਦੀਆਂ। ਇਸ ਰਚਨਾ ਨੂੰ ਵਾਹਿਗੁਰੂ ਨੇ ਆਪ ਰਚਿਆ ਤੇ ਫਿਰ ਆਪ ਇਸ ਰਚਨਾ ਦੇ ਅੰਦਰ ਮਿਲੇ ਹੋਏ ਨੇ।
ਆਪੇ ਹੋਇਓ ਇੱਕ,
ਆਪੇ ਹੀ ਇੱਕ ਰੂਪ ਹੋ ਰਿਹਾ ਹੈ ਨਿਰਗੁਣ ਸਰੂਪ ਵਿੱਚ।
ਆਪੇ ਬਹੁ ਭਤਿਆ,
ਤੇ ਆਪੇ ਹੀ ਬਹੁ ਭਾਂਤਾਂ ਦਾ ਹੋ ਕਰਕੇ ਸੰਸਾਰ ਰਚਿਆ ਹੋਇਆ ਹੈ, ਆਪੇ ਹੀ ਇੱਕ ਰੂਪ ਹੈ ਤੇ ਆਪੇ ਹੀ ਆਪਣੇ ਨਾਵਾਂ ਨੂੰ ਭਿੰਨ ਭਿੰਨ ਰੂਪ ਵਿੱਚ ਦਰਸਾਇਆ ਹੋਇਆ। ਕੋਈ ਵਾਹਿਗੁਰੂ ਜੀ ਨੂੰ ਅੱਲਾ ਕਹਿ ਕੇ ਯਾਦ ਕਰਦਾ, ਕੋਈ ਇਸ ਤਰ੍ਹਾਂ ਰਾਮ ਕਹਿ ਕੇ ਯਾਦ ਕਰਦਾ, ਅਸੀਂ ਵਾਹਿਗੁਰੂ ਕਹਿ ਕੇ, ਗੁਰੂ ਮੰਤਰ ਹੈ ਸਾਡਾ, ਅਸੀਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਸਿਮਰਨ ਕਰਦੇ ਹਾਂ, ਵਾਹਿਗੁਰੂ ਜੀ ਨੂੰ ਯਾਦ ਕਰਦੇ ਹਾਂ, ਅਤੇ ਕਿਤੇ ਤਾਂ ਉਹ ਦਿਖਾ ਰਿਹਾ ਮਹਾਂਪੁਰਸ਼ ਨੂੰ ਕਿ ਇੱਕ ਰੂਪ ਹੀ ਹੈ। ਕਿਉਂਕਿ ਜਹਾਂਗੀਰ ਨੂੰ ਕਿਹਾ ਸੀ ਨਾ ਜਿਸ ਵਕਤ ਕਿ ਜਹਾਂਗੀਰ ਬਾਦਸ਼ਾਹ, ਗੁਰੂ ਸਾਹਿਬ ਨੇ ਨਾ ਇਸਲਾਮ ਦੀ ਤੁਹੀਨ ਲਿਖ ਦਿੱਤੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਅਤੇ ਜਹਾਂਗੀਰ ਬਾਦਸ਼ਾਹ ਜਦੋਂ ਗੁਰੂ ਅਰਜਨ ਸਾਹਿਬ ਨੂੰ ਮਿਲਿਆ ਅਤੇ ਸਤਿਗੁਰੂ ਨੇ ਉਹਦਾ ਸ਼ੰਕਾ ਨਿਵਰਤ ਕੀਤਾ, ਮਹਾਰਾਜ ਨੇ ਆਪਣੇ ਸ਼੍ਰੀ ਕੰਠ ਤੋਂ ਪੜ੍ਹਿਆ ਸੀ, ਜਹਾਂਗੀਰ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਏ। ਮਹਾਰਾਜ ਕਹਿੰਦੇ ਕੋਈ ਉਸ ਪਰਮੇਸ਼ਰ ਨੂੰ ਰਾਮ ਕਹਿ ਕੇ, ਕੋਈ ਖੁਦਾ ਕਹਿ ਕੇ ਯਾਦ ਕਰਦਾ ਹੈ, ਪਰ ਉਹ ਹੈ ਇੱਕ ਹੀ ਹੈ ਨਿਰੰਕਾਰ, ਆਪੇ ਹੀ ਇੱਕ ਸਰੂਪ ਹੈ, ਆਪੇ ਬਹੁ ਪੱਤਿਆ, ਆਪੇ ਹੀ ਸੰਸਾਰ ਵਿੱਚ ਬਹੁਤ ਭਾਂਤਾਂ ਦੇ ਆਪਣੇ ਨਾਮ ਜਿਹੜੇ ਜੀਆਂ ਨੂੰ ਦੇ ਕਰਕੇ ਵਾਹਿਗੁਰੂ ਨੇ ਆਪਣਾ ਸੰਸਾਰ ਦੇ ਅੰਦਰ ਇਹ ਪਸਾਰਾ ਖਿਲਾਰਿਆ ਹੋਇਆ। ਪਰ ਸਾਧ ਸੰਗਤ ਜੀ ਜਿਹੜੇ ਗਿਆਨਵਾਨ ਹੁੰਦੇ ਆ ਨਾ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਪਰਮੇਸ਼ਰ ਦੇ ਜਿਹੜੇ ਨਾਮ ਤਾਂ ਅਨੰਤ ਨੇ, ਹੈ ਉਹ ਇੱਕ ਹੀ ਰੂਪ, ਇਸ ਕਰਕੇ ਉਹ ਸਾਰੇ ਫਿਰ ਧਰਮਾਂ ਤੋਂ ਉੱਪਰ ਉੱਠ ਕਰਕੇ ਉਹਨਾਂ ਦਾ ਇੱਕ ਹੀ ਧਰਮ ਹੋ ਜਾਂਦਾ ਹੈ ਕਿ ਉਹ ਨਿਰੰਕਾਰ ਦੇ ਹੋ ਜਾਂਦੇ ਹੈ। ਉਹ ਫਿਰ ਕਿਸੇ ਪ੍ਰਕਾਰ ਕੋਈ ਮੁਸਲਮਾਨ ਹਿੰਦੂ ਨਹੀਂ ਰਹਿੰਦੇ, ਉਹ ਪਰਮੇਸ਼ਰ ਦੇ ਹੀ ਹੋ ਜਾਂਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਨਾ ਕਿ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਨ। ਸਾਰਿਆਂ ਧਰਮਾਂ ਤੋਂ ਵੱਡਾ ਧਰਮ ਉਹ ਹੀ ਹੈ ਕਿ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਹੈ, ਆਪ ਹੀ ਉਹ ਬਹੁ ਭਾਂਤਾਂ ਦਾ ਸੰਸਾਰ ਰਚ ਰਿਹਾ, ਆਪ ਹੀ ਨਿਰਗੁਣ ਸਰੂਪ ਹੋ ਕੇ ਇੱਕ ਆਪਣੀ ਸਮਾਧੀ ਵਿੱਚ ਲੀਨ ਹੋ ਰਿਹਾ ਹੈ।
ਆਪੇ ਸਭਨਾ ਮਾਂਝ,
ਆਪੇ ਹੀ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ।
ਆਪੇ ਬਾਹਰਾ,
ਤੇ ਸਾਧ ਸੰਗਤ ਜੀ ਆਪ ਹੀ ਸਾਰਿਆਂ ਤੋਂ ਜਿਹੜਾ ਬਾਹਰੀ ਸਰੂਪ ਵੀ ਦਿਸ ਰਿਹਾ ਹੈ, ਕਿਉਂਕਿ ਜੀਵ ਦੇ ਅੰਦਰ ਸੱਤਾ ਤਾਂ ਹੈ ਪਰਮੇਸ਼ਰ ਦੀ, ਉਹਦੀ ਜੋਤ ਬਿਰਾਜਮਾਨ ਹੈ, ਪਰ ਆਪੇ ਹੀ ਬਾਹਰਾ ਆਪ ਵੱਖਰਾ ਵੀ ਹੈ ਪਰਮੇਸ਼ਰ। ਕਿਉਂਕਿ ਜਦੋਂ ਜੀਵ ਆਪਣੇ ਦੁੱਖਾਂ ਵਿੱਚ ਦੁਖੀ ਹੁੰਦੇ ਆ ਨਾ, ਪਰਮੇਸ਼ਰ ਸਾਡੇ ਅੰਦਰ ਨਿਰਲੇਪ ਹੈ, ਉਦੋਂ ਜੀਵ ਦੇ ਦੁੱਖਾਂ ਵਿੱਚ ਦੁਖੀ ਨਹੀਂ ਹੁੰਦਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਿਆ, ਗਰੀਬ ਨਿਵਾਜ ਸਾਡੇ ਅੰਦਰ ਵਾਹਿਗੁਰੂ ਜੀ ਕਿਵੇਂ ਵੱਸ ਰਹੇ ਆ, ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼੍ਰੀ ਮੁੱਖ ਵਾਕ ਨੇ, ਸਤਿਗੁਰੂ ਕਹਿੰਦੇ ਨੇ, ਪੋਹਪ ਮੱਧ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜੋ ਭਾਈ। ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਵਾਹਿਗੁਰੂ ਤੇਰੇ ਅੰਦਰ ਵੀ ਹੈ ਅਤੇ ਬਾਹਰ ਵੀ ਹੈ। ਜਿਹੜੇ ਸਾਧ ਸੰਗਤ ਜੀ ਕਮਾਈ ਕਰਦੇ ਆ, ਉਹਨਾਂ ਨੂੰ ਅੰਦਰ ਵੀ ਪ੍ਰਤੀਤ ਹੋਣ ਲੱਗ ਪੈਂਦੇ ਆ ਅਤੇ ਬਾਹਰ ਵੀ ਪ੍ਰਤੀਤ ਹੋਣ ਲੱਗ ਪੈਂਦੇ ਹਨ।
ਆਪੇ ਜਾਣਾ ਹੈ ਦੂਰ,
ਤੇ ਆਪ ਹੀ ਵਾਹਿਗੁਰੂ ਅਗਿਆਨੀ ਜੀਵ ਪੈਦਾ ਕਰਦੇ ਆ ਜਿਹੜੇ ਪਰਮੇਸ਼ਰ ਦੇ ਸਵਰੂਪ ਨੂੰ ਦੂਰ ਸਮਝਦੇ ਆ, ਪਰਮੇਸ਼ਰ ਨੂੰ ਸਮਝਦੇ ਆ। ਗਾਵੈ ਕੋ ਜਾਪੈ ਦਿਸੈ ਦੂਰ, ਇਸ ਤਰ੍ਹਾਂ ਗਾਉਂਦੇ ਆ ਜਿਨ੍ਹਾਂ ਨੂੰ ਪਰਮੇਸ਼ਰ ਦੂਰ ਭਾਸਦਾ ਹੈ।
ਆਪੇ ਹੈ ਜਾਹਰਾ,
ਤੇ ਆਪੇ ਹੀ ਜਾਹਰ ਰੂਪ ਆਪਣਾ ਦਿਖਾ ਦਿੰਦਾ। ਜਦੋਂ ਨਾਮ ਜਪਦੇ ਹੋਏ ਭਗਤ ਇੰਨੀ ਸ਼ਰਧਾ ਦੇ ਨਾਲ ਪਰਮੇਸ਼ਰ ਨੂੰ ਇੰਨੇ ਨਿਸ਼ਚੇ ਨਾਲ ਯਾਦ ਕਰਦੇ, ਬਾਬਾ ਨਾਮਦੇਵ ਜੀ ਨੇ ਪੁੱਛਿਆ ਕਿੰਨਾ ਸਮਾਂ ਹੋ ਗਿਆ ਸਾਨੂੰ ਕੈਦ ਵਿੱਚ, ਕਹਿੰਦੇ 7 ਘੜੀਆਂ ਬਤੀਤ ਹੋ ਗਈਆਂ। ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ, 7 ਘੜੀ ਜਾਂ ਬੀਤੀ ਸੁਣੀ, ਅੱਜ ਹੁਣ ਆਇਓ ਤਰ ਭਵਨ ਧਣੀ, ਪਾਖੰਤਣ ਬਾਣ ਬਜਾਏ ਲਾ, ਗਰੜ ਚੜੇ ਗੋਬਿੰਦ ਆਏ। ਇੰਨਾ ਨਿਸ਼ਚਾ, ਆਪੇ ਹੀ ਜਾਹਰਾ, ਆਪੇ ਹੀ ਪ੍ਰਗਟ ਰੂਪ ਹੈ ਆਪਣੇ ਭਗਤ ਵਾਸਤੇ।
ਆਪੇ ਹੋਵਾ ਗੁਪਤ,
ਆਪੇ ਹੀ ਆਪਣੇ ਸਵਰੂਪ ਨੂੰ ਗੁਪਤ ਕਰ ਰਹੇ ਹੈ। ਸਾਰਾ ਰੂਪ ਜਿੱਥੋਂ ਪੈਦਾ ਹੋ ਰਿਹਾ ਆਪ ਉਹ ਅਰੂਪ ਹੈ। ਇਹ ਜਿੰਨਾ ਵੀ ਸਾਧ ਸੰਗਤ ਜੀ ਸੰਸਾਰ ਦਾ ਸਵਰੂਪ ਦਿਸ ਰਿਹਾ ਕਿੱਥੋਂ ਪੈਦਾ ਹੋ ਰਿਹਾ, ਪਰਮੇਸ਼ਰ ਤੋਂ, ਤੇ ਆਪ ਉਹ ਅਰੂਪ ਹੈ। ਮਹਾਰਾਜ ਕਹਿੰਦੇ ਆਪ ਆਪਣੇ ਸਵਰੂਪ ਨੂੰ ਆਪਣੀ ਸ਼ਕਤੀ ਨੂੰ ਗੁਪਤ ਕੀਤਾ ਹੋਇਆ ਹੈ। ਤੂੰ ਹਿਰਦੈ ਗੁਪਤ ਵਸਹ ਦਿਨ ਰਾਤੀ, ਤੇਰਾ ਭਾਉ ਨਾ ਬੁੱਝਹਿ ਗਾਵਾਰੀ, ਮੂਰਖ ਤੇਰਾ ਪਿਆਰ ਨਹੀਂ ਬੁੱਝ ਪਾਉਂਦੇ। ਵਾਹਿਗੁਰੂ ਤੂੰ ਅੰਦਰ ਗੁਪਤ ਵਸ ਰਿਹਾ ਹੈ।
ਆਪੇ ਪ੍ਰਗਟਿਆ,
ਤੇ ਆਪ ਹੀ ਆਪਣਾ ਪਿਆਰ ਲਾ ਕਰਕੇ ਜੀਵ ਦੇ ਤਾਈ ਆਪ ਪ੍ਰਗਟੀਏ, ਆਪਣਾ ਸਰੂਪ ਪ੍ਰਗਟ ਕਰ ਦਿੰਦੇ ਆ, ਸਾਹਮਣੇ ਦਿਖਾ ਦਿੰਦੇ, ਦੱਸ ਕੀ ਚਾਹੀਦਾ, ਕੀ ਇੱਛਾ ਹੈ ਤੇਰੀ, ਮੰਗ ਜੋ ਮੰਗਣਾ ਹੀ, ਆਪਣਾ ਸਰੂਪ ਪ੍ਰਗਟ ਕਰਕੇ ਦਿਖਾ ਦਿੰਦੇ ਹਨ। ਅਤੇ ਜਿਹੜੇ ਸਵਰੂਪ ਨੂੰ ਕੋਈ ਇੱਛਾ ਕਰੇ ਨਾ, ਉਸੇ ਸਰੂਪ ਦੇ ਵਿੱਚ ਦਰਸ਼ਨ ਦੇ ਦਿੰਦੇ ਆ ਮਹਾਰਾਜ। ਜਿਵੇਂ ਸਤ ਸੰਗਤ ਜੀ ਪੰਡਿਤ ਸ਼ਿਵ ਦੱਤ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਦਰਸ਼ਨ ਦਿੱਤਾ ਨਾ, ਕਿਉਂਕਿ ਉਹ ਭੋਗ ਵਾਸਤੇ ਅਰਦਾਸ ਕਰਦੇ ਸੀ, ਲੱਡੂ ਸਾਹਮਣੇ ਪਏ ਹੋਏ ਕਿ ਸ਼੍ਰੀ ਰਾਮ ਚੰਦਰ ਦੇ ਉਪਾਸ਼ਕ ਸਨ, ਅਰਦਾਸ ਕਰਦੇ ਸੀ ਕਿ ਭੋਗ ਲਾਓ, ਅਤੇ ਗੁਰੂ ਸਾਹਿਬ ਨੇ ਚੱਕ ਕੇ ਉਹ ਲੱਡੂ ਛਕ ਲਏ। ਮਾਤਾ ਜੀ ਪਾਸ ਸ਼ਿਕਾਇਤ ਕੀਤੀ, ਮਾਤਾ ਜੀ ਆਪਦੇ ਪੁੱਤਰ ਨੇ ਮੇਰੇ ਪੂਜਾ ਵਾਲੇ ਲੱਡੂ ਖਾ ਲਏ। ਅਤੇ ਜਿਸ ਸਮੇਂ ਗੁਰੂ ਸਾਹਿਬ ਨੂੰ ਪੁੱਛਿਆ ਅਤੇ ਮਹਾਰਾਜ ਕਹਿੰਦੇ, ਮਾਤਾ ਜੀ ਪੰਡਿਤ ਜੀ ਆਪ ਜੀ ਤਾਂ ਸਾਡੇ ਅੱਗੇ ਅਰਦਾਸ ਕਰਦੇ ਆ ਕਿ ਮਹਾਰਾਜ ਸਾਡੇ ਲੱਡੂ ਛਕੋ, ਅਤੇ ਅਸੀਂ ਚੱਕ ਕੇ ਛਕ ਲਏ ਆ। ਪੰਡਿਤ ਜੀ ਨੇ ਤਿਸ ਸਮੇਂ ਕਿਹਾ ਕਿ ਜੇ ਆਪ ਉਹੋ ਹੀ ਰੂਪ ਵਿੱਚ ਹੋ ਤਾਂ ਮੈਨੂੰ ਸ਼੍ਰੀ ਰਾਮ ਚੰਦਰ ਦੇ ਸਰੂਪ ਵਿੱਚ ਦਰਸ਼ਨ ਬਖਸ਼ੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸ਼੍ਰੀ ਰਾਮ ਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦੇ ਕੇ ਪੰਡਿਤ ਨੂੰ ਸਦ ਸਦ ਕਰ ਦਿੱਤਾ, ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕੀਤੀ, ਸਾਹ ਜ਼ਿੰਦਗੀ ਸਤਿਗੁਰੂ ਜੀ ਦੇ ਉਪਾਸ਼ਕ ਬਣ ਕਰਕੇ ਬੰਦਗੀ ਕੀਤੀ। ਇਹ ਸਾਧ ਸੰਗਤ ਜੀ ਜਿਹੋ ਜਿਹਾ ਸਵਰੂਪ ਚਿਤਰੀਏ, ਸਤਿਗੁਰੂ ਜੀ ਉਸੇ ਰੂਪ ਵਿੱਚ ਦਰਸ਼ਨ ਦੇ ਕਰਕੇ ਨਿਹਾਲ ਕਰ ਦਿੰਦੇ ਹਨ।
ਕੀ ਮਾਤਾ ਕਿਸੈ ਨਾ ਪਾਏ ਤੇਰੇ ਥਟਿਆ,
ਤੇਰੇ ਇਸ ਥਾਟ ਦੀ ਬਣਾਏ ਹੋਏ ਸੰਸਾਰ ਦੀ ਬਣਾਵਟ ਦੀ ਵੀ ਕੋਈ ਕੀਮਤ ਨਹੀਂ ਪਾ ਸਕਦਾ। ਸਾਧ ਸੰਗਤ ਜੀ ਧਰਤੀ ਦੇ ਅੰਦਰ ਕਿੰਨੀਆਂ ਕੁ ਖਾਣਾਂ ਨੇ ਅਜੇ ਤੱਕ ਤਾਂ ਇਹ ਹੀ ਨਹੀਂ ਪਤਾ ਲੱਗਾ। ਇਸ ਬਣਾਏ ਹੋਏ ਜਿਹੜੇ ਸੰਸਾਰ ਦੀ ਬਣਾਵਟ ਹੈ ਨਾ, ਜਿਹੜਾ ਥਾਟ ਤੂੰ ਥੱਟਿਆ ਬਣਾਇਆ ਹੈ, ਇਹਦੀ ਕੀਮਤ ਵੀ ਕੋਈ ਨਹੀਂ ਪਾ ਸਕਦਾ।
ਗਹਿਰ ਗੰਭੀਰ ਅਥਾਹ,
ਉਹ ਵਾਹਿਗੁਰੂ ਗਹਿਰ ਐਸਾ ਡੂੰਘਾ ਹੈ, ਅਥਾਹ ਐਸਾ ਵਿਸ਼ਾਲ ਹੈ, ਐਸਾ ਨਿਰਹਲ ਹੈ, ਜਿਸ ਨੂੰ ਹੱਲ ਨਹੀਂ ਕੀਤਾ ਜਾ ਸਕਦਾ।
ਅਪਾਰ ਅਗਣਤ ਤੋਂ,
ਇਹ ਵਾਹਿਗੁਰੂ ਤੇਰਾ ਪਾਰਾ ਵਾਰ ਨਹੀਂ ਕੋਈ, ਤੇਰੀ ਗਿਣਤੀ ਨਹੀਂ ਕੋਈ ਕਰਕੇ ਦੱਸ ਸਕਦਾ, ਹਿਸਾਬ ਕਿਤਾਬ ਲਾ ਕੇ ਲਿਖ ਨਹੀਂ ਸਕਦਾ।
ਨਾਨਕ ਵਰਤਾ ਇੱਕ,
ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਆ ਸ਼ਬਦ ਦਾ ਭੋਗ ਪਾਉਂਦਿਆਂ ਹੋਇਆਂ ਕਿ ਇੱਕ ਹੀ ਪਰਮਾਤਮਾ ਭਾਈ ਸਭ ਥਾਵਾਂ 'ਤੇ ਵਰਤ ਰਿਹਾ, ਉਹਦਾ ਹੀ ਹੁਕਮ ਚੱਲ ਰਿਹਾ ਹੈ।
ਇੱਕੋ ਇੱਕ ਤੋਂ ਸੁਧ,
ਇੱਕੋ ਇੱਕ ਤੂੰ ਹੀ ਹੈ ਮਹਾਰਾਜ, ਜਿਹਨੂੰ ਇਹ ਸੋਝੀ ਹੋ ਆਉਂਦੀ ਹੈ ਨਾ, ਕਦੋਂ ਕੋਈ ਨੁਕਸਾਨ ਹੁੰਦਾ ਤਾਂ ਵੀ ਖਿੜਖਿੜਾ ਕੇ ਹੱਸ ਪੈਂਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਸ ਦੇ ਪਿੱਛੇ ਵੀ ਉਹਦਾ ਹੀ ਹੱਥ ਹੈ, ਉਹ ਆਪ ਹੀ ਕਰ ਰਿਹਾ। ਇੱਕੋ ਇੱਕ ਤੂੰ, ਇੱਕੋ ਇੱਕ ਤੂੰ ਹੀ ਹੈ, ਤੇਰੇ ਤੋਂ ਬਿਨਾਂ ਕੋਈ ਹੋਰ ਕੌਣ ਹੈ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ, ਦਿੱਲੀ ਦੀ ਪਾਤਸ਼ਾਹੀ ਨੇ ਮਹਾਰਾਜ ਦੇ ਉੱਤੇ ਐਸਾ ਸਾਧ ਸੰਗਤ ਜੀ ਜ਼ੁਲਮ ਦੀ ਹਨੇਰੀ ਝੁਲਾਈ ਹੈ, ਅਤੇ ਸਤਿਗੁਰੂ ਜੀ ਕੀ ਕਹਿੰਦੇ? ਮਹਾਰਾਜ ਕਹਿੰਦੇ, ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ। ਇਹ ਵਾਹਿਗੁਰੂ, ਦਿੱਲੀ ਦੀ ਬਾਦਸ਼ਾਹਤ ਵੀ ਤੇਰੀ ਆਗਿਆ ਵਿੱਚ ਹੀ ਚੱਲ ਰਹੀ ਹੈ, ਤੇਰੇ ਹੁਕਮ ਵਿੱਚ ਹੀ ਚੱਲ ਰਹੀ ਹੈ। ਇੱਕੋ ਇੱਕ ਤੂੰ, ਤੇਰੇ ਤੋਂ ਬਿਨਾਂ ਕੌਣ ਹੈ। ਸੁੱਧ ਸਤਿਗੁਰੂ ਜੀ ਦੀ ਇਹ ਬਾਣੀ ਦਾ ਜੋ ਸਾਧ ਸੰਗਤ ਜੀ ਮੋਹਰ ਅਖੀਰ ਵਿੱਚ ਸਤਿਗੁਰੂ ਲਾਉਂਦੇ ਆ ਕਿ ਬਾਣੀ ਸ਼ੁੱਧ ਕਰ ਦਿੱਤੀ, ਇਹਦੇ ਉੱਤੇ ਕੋਈ ਕਲਮ ਨਾ ਚੁੱਕਣ ਦੀ ਜ਼ਰੂਰਤ ਕਰੇ। ਸੱਚੇ ਪਾਤਸ਼ਾਹ ਕਹਿੰਦੇ ਨੇ, ਸੁੱਧ ਇਸ ਬਾਣੀ ਨੂੰ ਪੜ੍ਹ ਕੇ ਸੁੱਧ ਖਬਰ ਵੀ ਕਰ, ਤੈਨੂੰ ਵਾਹਿਗੁਰੂ ਦੀ ਸੋਝੀ ਹੋ ਆਵੇਗੀ। ਇਹ ਸਾਧ ਸੰਗਤ ਜੀ ਰਾਮਕਲੀ ਰਾਗ ਦੀ ਦੂਸਰੀ ਵਾਰ ਦਾ ਸਤਿਗੁਰੂ ਜੀ ਨੇ ਇੱਥੇ ਭੋਗ ਪਾਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਗਰੀਬ ਨਿਵਾਜ ਦਾ ਅੰਮ੍ਰਿਤ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ। ਸਤਿਗੁਰੂ ਰਹਿਮਤ ਕਰਨ, ਚੜ੍ਹਿਆ ਸੰਗਰਾਂਦ ਦੀ ਮਗਰ ਦੀ ਸੰਗਰਾਂਦ ਦਾ ਦਿਹਾੜਾ ਸਤਿਗੁਰੂ ਦੀ ਯਾਦ ਵਿੱਚ ਬਤੀਤ ਹੋਵੇ। ਮਹਾਰਾਜ ਸਾਨੂੰ ਸੰਗਤ ਦਾ ਰੰਗ ਲਾ ਦੇਣ, ਆਪਣੇ ਚਰਣਾਂ ਦਾ ਪਿਆਰ ਬਖਸ਼ਿਸ਼ ਕਰਨ। ਇਹ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ।
ਗਹਿਰ ਗੰਭੀਰ ਅਥਾਹ, ਅਪਾਰ ਅਗਣਤ ਤੋਂ, ਨਾਨਕ ਵਰਤਾ ਇੱਕ, ਇੱਕੋ ਇੱਕ ਤੋਂ ਸੁਧ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ, हे संत कर सदा संग निधारा, हे ठाकुर हौ दास मैं निर्गुण गुण नहीं, नानक दीजै नाम दान राखहिय। आए प्रभ शरनागति कृपा निद, एक अखर हर मन बस्त नानक होत निहाल। वाहिगुरु नाम जहाज है चढ़े सो उतरे, जो शरदा कर सेवंदे गुर पार उतारन। कथा निता प्रत होत है सुनो सिंह, नानक गुरु गोबिंद सिंह जी सदा कर कल्याण। नानक गुरु गोबिंद सिंह जी सदा कर कल्याण। वाहे गुरु जी का खालसा, वाहे गुरु जी की फतेह।
गाज के जयकारा गजावे सो निहाल होवे, सत श्री अकाल गुरबार अकाल देग तेग फतेह। गुरु पंथ खालसे दे चढ़ दे कला।